تیرا کیتک دن بیتے جب پر جوانی گربائے جدے ترنگم سیلے شتر سبتر سجائے.
واہگرو جی کا خالصہ,
واہگرو جی کی فتح.
ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਲਤਾ ਪ੍ਰਤੀ ਗੁਰੂ ਚਰਨਾਂ ਵਿਚ ਜੁੜ ਕੇ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ. ਮਾਤਾ ਸੁੰਦਰੀ ਜੀ ਦੇ ਪਾਲਕ ਪੁੱਤਰ ਜੋ ਮਾਤਾ ਜੀ ਦੇ ਇਕ ਸੁਨਿਆਰੇ ਦਾ ਲੜਕਾ ਲੈ ਕੇ ਪਾਲਿਆ ਸੀ, ਔਰ ਇਹਦੀ ਸ਼ਕਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਾਂਗੂ ਹੋਣ ਕਰਕੇ ਮਾਤਾ ਨੇ ਇਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਸੀ. ਬੜੇ ਲਾਡ ਤੇ ਚਾਉ ਨਾਲ ਮਾਤਾ ਨੇ ਦੀ ਪਰਵਰਿਸ਼ ਕੀਤੀ. ਵੱਡਾ ਹੋਇਆ, ਜਵਾਨ ਹੋਇਆ, ਇਹਦੀ ਸ਼ਾਦੀ ਕੀਤੀ. ਇਹਦੇ ਘਰ ਇੱਕ ਲੜਕੇ ਹਠੀ ਸਿੰਘ ਨਾਮ ਦੇ ਬਾਲਕ ਨੇ ਜਨਮ ਵੀ ਲਿਆ, ਔਰ ਮਾਤਾ ਜੀ ਨੇ ਬਹੁਤ ਸਾਰੀ ਮਾਇਆ ਇਹਨੂੰ ਵਰਤਣ ਵਾਸਤੇ ਦੇਣੀ. 60 ਘੋੜ ਸਵਾਰ ਵੀ ਇਹਨੇ ਆਪਣੇ ਨਾਲ ਰੱਖ ਲਏ, ਪਰ ਪ੍ਰਭਤਾ ਇਹਦੇ ਕੋਲੋਂ ਜਰੀ ਨਹੀਂ ਗਈ. ਹੰਕਾਰ ਵਿਚ, ਹੈਂਕੜ ਵਿਚ ਆ ਗਿਆ ਤੇ ਇਕ ਦਿਨ ਮਾਤਾ ਜੀ ਨਾਲ ਹੀ ਝਗੜ ਪਿਆ. ਔਰ ਮਾਤਾ ਸੁੰਦਰੀ ਜੀ ਦਾ ਕੋਈ ਵੀ ਬਚਨ ਨਹੀਂ ਮੰਨਦਾ, ਆਪਣੀ ਮਰਜ਼ੀ ਕਰਦਾ. ਮਾਤਾ ਜੀ ਜਿਸ ਕੰਮ ਤੋਂ ਵਰਜਦੇ ਨੇ ਜਾਣ ਬੁੱਝ ਕੇ ਉਸ ਕੰਮ ਚ ਪ੍ਰਵਿਰਤ ਹੁੰਦਾ. ਇਕ ਦਿਨ ਤਾਂ ਇੰਨਾ ਜ਼ਿਆਦਾ ਲੜਿਆ ਕਿ ਕਟਾਰ ਕੱਢ ਕੇ ਮਾਤਾ ਸੁੰਦਰੀ ਜੀ ਨੂੰ ਮਾਰਨ ਪੈ ਗਿਆ. ਉਹ ਸਿੱਖਾਂ ਨੇ ਪਕੜ ਕੇ ਇਸ ਨੂੰ ਰੋਕਿਆ, ਨਹੀਂ ਤਾਂ ਸ਼ਾਇਦ ਇਹ ਵੀ ਪਾਪ ਕਰ ਦਿੰਦਾ. ਮਾਤਾ ਜੀ ਨੇ ਵੀ ਫਿਰ ਸੁਭਾਵਕ ਕਹਿ ਦਿੱਤਾ, ਜਾ ਅਜੀਤ ਸਿੰਘ ਤੂੰ ਜਵਾਨੀ ਨਾ ਮਾਣੇਗਾ ਔਰ ਧਰਮ ਤੋਂ ਵਿਮੁੱਖ ਹੋ ਕੇ ਮਰੇਗਾ, ਅਵਗਤ ਹੋ ਕੇ ਮਰੇਗਾ. ਮਾਤਾ ਜੀ ਨੇ ਜਿਹੜੇ ਬਚਨ ਕੀਤੇ ਨੇ ਉਹ ਵੀ ਹੁਣ ਪੂਰੇ ਹੋਣੇ ਸਨ. ਹੋਣੀ ਸੀ ਜਿਹੜੀ ਆਉਣ ਵਾਲੇ ਸਮੇਂ ਚ ਵਰਤਣੀ ਸੀ, ਉਹ ਮਾਤਾ ਜੀ ਦੀ ਰਸਨਾ ਤੋਂ ਪਹਿਲਾਂ ਬੋਲੇ ਗਏ ਹਨ. ਆਓ ਇਸ ਅਜੀਤ ਸਿੰਘ ਪਾਲਕ ਪੁੱਤਰ ਦੀ ਕਥਾ ਸਰਵਣ ਕਰੀਏ. ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰੀਏ, ਕਿਉਂਕਿ ਦਸਵੇਂ ਪਾਤਸ਼ਾਹ ਨੇ ਉਦੋਂ ਹੀ ਕਹਿ ਦਿੱਤਾ ਸੀ ਮਾਤਾ ਸੁੰਦਰੀ ਨੂੰ, ਸੁੰਦਰੀ ਜੀ ਇਹ ਜਿਹਨੂੰ ਤੁਸੀਂ ਪੁੱਤਰ ਬਣਾ ਕੇ ਪਾਲਣ ਲੱਗੇ ਹੋਏ ਵੱਡਾ ਹੋ ਕੇ ਤੁਹਾਡੇ ਲਈ ਦੁਖਦਾਈ ਹੋਵੇਗਾ. ਪਰ ਮਾਤਾ ਜੀ ਨੇ ਸਤਿਗੁਰਾਂ ਦੇ ਬਚਨ ਨਹੀਂ ਸਨ ਮੰਨੇ, ਜਿਸ ਕਰਕੇ ਇਹ ਹੁਣ ਵਾਕਈ ਮਾਤਾ ਜੀ ਵਾਸਤੇ ਦੁਖਦਾਈ ਸਾਬਤ ਹੋ ਰਿਹਾ. ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ. ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ. ਦੋਹਰਾ ਕੀਤਕ ਦਿਨ ਬੀਤੇ ਜਵੈ ਪਰ ਜਵਾਨੀ ਗਰਬਾਏ.
ਇਸ ਤਰ੍ਹਾਂ ਕੁਝ ਦਿਨ ਬੀਤ ਗਏ. ਹੰਕਾਰ ਦੇ ਨਸ਼ੇ ਵਿਚ ਮੱਤਿਆ ਹੋਇਆ ਅਜੀਤ ਸਿੰਘ, ਇਹਦੇ ਹਿਰਦੇ ਵਿਚ ਆਪਣੀ ਜਵਾਨੀ ਦਾ ਗਰਭ ਹੈ.
ਚਦੈ ਤੁਰੰਗਮ ਸੈਲੇ ਛਤ ਸੁਬਸਤਰ ਸਜਾਏ.
ਚੜਦਾ ਸੈਰ ਕਰਨ ਵਾਸਤੇ ਬੜੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ ਜਾਂਦਾ ਹੈ.
ਜੋ ਪਈ ਚਤੁਰ ਘਟੀ ਦਿਨ ਰਹਿ ਸਿਧਾਵੈ.
ਚਾਰ ਕ ਘੜੀਆਂ ਦਿਨ ਰਹਿੰਦਾ, ਸ਼ਾਮ ਦਾ ਸਮਾਂ ਹੁੰਦਾ ਹੈ, ਉਦੋਂ ਰੋਜ਼ ਦਿੱਲੀ ਦੇ ਬਾਜ਼ਾਰ ਵਿਚ ਫਿਰਨ ਵਾਸਤੇ ਜਾਂਦਾ ਹੈ.
ਵਿਚ ਬਜ਼ਾਰਨ ਕੇ ਫਿਰ ਆਵੇ.
ਦਿੱਲੀ ਦੇ ਬਾਜ਼ਾਰਾਂ ਵਿਚ ਫਿਰ ਕੇ ਫਿਰ ਸ਼ਾਮ ਨੂੰ ਘਰ ਵਾਪਸ ਮੁੜ ਕੇ ਆਉਂਦਾ ਹੈ.
ਸਤ ਸਹੂਰਨ ਸੰਗ ਚੜਾਏ.
ਜਦੋਂ ਇਹ ਆਪ ਜਾਂਦਾ ਦਿੱਲੀ ਦੇ ਬਾਜ਼ਾਰ ਵਿਚ ਸ਼ਾਮ ਦੇ ਸਮੇਂ ਆਪਣੇ 60 ਘੋੜ ਸਵਾਰਾਂ ਨੂੰ अपने नाल लेके जांदा है।
पूज नकीब बोलते जाए,
अगे अगे जेडे नकीब ने रखे हुए ने तनखा ते, ओ नकीब अगे अगे अजीत सिंह दा नां लेके दा जस करदे जांदे हन।
मात प्रथम ते ब्याह करायो,
और माता ने इहदी शादी भी करा दित्ती सी, हाले उम्र छोटी सी उदो ही इहदी शादी करवा दित्ती सी।
अजीत सिंह ते सुत पजायो,
और इहदे घर एक बालक ने जन्म लिया सी अजीत सिंह दे घर, ओदा नाम रखिया सी हठी सिंह।
संगत आवै जाए कनेरे,
अनेकां संगतां चल के आउंदियां जांदियां हन।
अलपै भले अकोर बडेरे,
अनेकां प्रकार दियां कोरां पिटावां लिया के संगत माता दे चरणां विच अर्पण करदी है।
मात सुंदरी को सुत जानै,
और माता सुंदरी जी दा इहनूं पुत्तर जानदे ने लोक, इस करके एदा भी सत्कार करदे हन।
विदेश मान,
देशां विदेशां विच इहदा नाम विदित होया, प्रगट होया है कि माता सुंदरी दा पुत्र है अजीत सिंह।
एक दिन आयुध बसन सजाए,
एक दिन दा बचन है। हुण जदों माड़ा समा आउंदा है ते माता जी ने भी बचन कीता सी भी धर्म तो आवगा धो के मरेगा, ओ होनी सी जड़ी वर्तनी सी। एक दिन रोज वांगू ही शाम दे समय सज सत सज धज के सोहने शस्त्र बस्त्र शरीर ते धारण करके,
गमने ओ फैल करन चित चाहे,
शाम दा समय ते सैर करन वास्ते चल पिया, दिल्ली दे बाजार विच तुर पिया।
सूरज मुखी तो आए बिचाला,
अगे अगे नाल नाले दे सूरज मुखियां जेड़ियां ने एक जरीदार कपड़े दे उत्ते कढ़ाई कढ़ी हुंदी है, चोब दे नाल लाई हुंदी, उहनूं सूरज मुखी कहिंदे ने। ਉਹ ਸੂਰਜ ਮੁਖੀਆਂ ਇਹਦੇ ਨਾਲ ਨਾਲ ਜਾ ਰਹੀਆਂ ਹਨ।
ਅਗਰ ਨਕੀਬ ਬੋਲਤੇ ਚਾਲਾ,
ਅੱਗੇ ਅੱਗੇ ਜਿਹੜੇ ਨਕੀਬ ਨੇ ਉਹ ਇਹਦੇ ਵਾਸਤੇ ਦਾ ਜਸ ਕਰਦੇ ਜਾ ਰਹੇ ਹਨ।
ਸੱਤ ਸੌਰਨ ਹੈ ਸ਼ਿੰਗਾਰੇ,
ਜਿਹੜੇ 60 ਘੋੜ ਸਵਾਰ ਸਿਪਾਹੀ ਸਨ ਇਹਦੇ, ਉਹ ਵੀ ਆਪਣੇ ਘੋੜਿਆਂ ਨੂੰ ਸ਼ਿੰਗਾਰ ਕੇ ਇਹਦੇ ਨਾਲ ਨਾਲ ਜਾ ਰਹੇ ਨੇ।
ਸ਼ਸਤਰ ਬਸਤਰ ਸਜ ਸੰਗ ਸਿਧਾਰੇ,
ਸਾਰੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਸਜ ਧਜ ਕੇ ਇਹਦੇ ਨਾਲ ਜਾ ਰਹੇ।
ਹਿਜਰਤ ਮੰਦ ਮੰਦ ਹੈ ਪ੍ਰੇਰਿਤ,
ਹੌਲੇ ਹੌਲੇ ਜਾਂਦਾ ਸਹਿਜੇ ਸਹਿਜੇ ਘੋੜੇ ਨੂੰ ਮੰਦ ਮੰਦ ਕਰਕੇ ਪ੍ਰੇਰਦਾ ਜਾ ਰਿਹਾ ਅਜੀਤ ਸਿੰਘ।
ਪੁਰਕੀ ਪਰਪ ਬਜਾਰਨ ਹੀਰਤ,
ਦਿੱਲੀ ਨਗਰ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਦੀਆਂ ਗਲੀਆਂ ਨੂੰ ਵੇਖਦਾ ਜਾਂਦਾ ਹੈ, ਔਰ ਦਿੱਲੀ ਦੇ ਜਿਹੜੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਨੂੰ ਬੜੇ ਹੰਕਾਰ ਨਾਲ ਐਂਠਿਆ ਹੋਇਆ ਘੋੜੇ ਦੀ ਕਾਠੀ ਤੇ ਬੈਠਾ ਵੇਖਦਾ ਜਾ ਰਿਹਾ।
ਗਰਭ ਤੇ ਅਧਿਕ ਹਲਕ ਤਰ ਚੀਤ,
ਮਨ ਵਿਚ ਬੜਾ ਭਾਰੀ ਗਰਭ ਤੇ ਹੰਕਾਰ ਹੈ ਹਜੀਤ ਸਿੰਘ ਦੇ, ਇਹਦੇ ਅੰਦਰ ਬੜੀ ਭਾਰੀ ਹੈਂਕੜ ਹੈ ਕਿ ਮੇਰੇ ਵਰਗਾ ਕੋਈ ਨੀ ਹੋਣਾ।
ਚੱਲ ਆਇਓ ਜੈ ਜੁਮਾ ਮਸੀਤ,
ਚੱਲ ਕੇ ਅਜੀਤ ਸਿੰਘ ਉੱਥੇ ਆ ਗਿਆ ਜਿੱਥੇ ਦਿੱਲੀ ਵਿਚ ਜਾਮਾ ਮਸਜਿਦ ਹੈ। ਮੁਸਲਮਾਨਾਂ ਦੀ ਬੜੀ ਵੱਡੀ ਮਸਜਿਦ ਹੈ, ਇਤਿਹਾਸਕ ਮਸਜਿਦ ਹੈ ਜਾਮਾ ਮਸਜਿਦ, ਉੱਥੇ ਚੱਲ ਕੇ ਅਜੀਤ ਸਿੰਘ ਪਹੁੰਚਿਆ ਹੈ।
ਇੱਕ ਦਿਸ਼ ਤੇ ਦੂਸਰੇ ਦਿਸ਼ ਆਵਾ,
ਔਰ ਉਸ ਮਸਜਿਦ ਦੇ ਨਾਲ ਨਾਲ ਚੱਲਦਾ ਇੱਕ ਪਾਸਿਓ ਦੂਸਰੇ ਪਾਸੇ ਨੂੰ ਲੰਘ ਕੇ ਜਿਵੇਂ ਪਰਿਕਰਮਾ ਕਰੀਦੀ ਹੈ, ਏਦਾ ਪਰਿਕਰਮਾ ਜੀ ਕਰਕੇ ਆਇਆ ਜਾਮਾ ਮਸਜਿਦ ਦੀ।
ਜੋ ਬਾਤ ਨਕੀਬ ਅਲਾਵਾ,
ਇਹਦੇ ਅੱਗੇ ਅੱਗੇ ਨਕੀਬ ਤੁਰਿਆ ਜਾਂਦਾ ਸੀ, ਉਹ ਨਕੀਬ ਜਿਹੜਾ ਸੀ ਉੱਚਾ ਉੱਚਾ ਬੋਲਦਾ ਜਾਂਦਾ ਸੀ, ਉਹ ਵੀ ਉੱਚੀ ਬੋਲਿਆ, ਉਹ ਨਕੀਬ ਉੱਚੀ ਆਵਾਜ਼ ਵਿਚ ਬੋਲਿਆ, ਕਹਿਣ ਲੱਗਾ
ਸ੍ਰੀ ਗੁਰੂ ਮੈਂ ਚਿਤ ਜੁਮਾ ਅਗਾਰੇ ਕਰਤ ਬੰਦਨਾ ਲਿਓ ਨਿਆਰੇ।
ਉਹ ਦੁਨੀਆਂ ਦੇ ਲੋਕੋ ਵੇਖੋ ਵੇਖੋ ਵੇਖੋ, ਆ ਜਾਮਾ ਮਸਜਿਦ ਗੁਰੂ ਪੁੱਤਰ ਅਜੀਤ ਸਿੰਘ ਦੇ ਅੱਗੇ ਝੁਕ ਕੇ ਬੰਦਨਾ ਕਰ ਰਹੀ। ਨਕੀਬਾਂ ਦਾ ਕੰਮ ਹੀ ਹੁੰਦਾ ਉਹਨਾਂ ਨੇ ਵਧਾ ਚੜਾ ਕੇ ਜਸ ਕਰਨਾ ਹੁੰਦਾ। ਉਥੇ ਮੁਲਾਣੇ ਕਾਜੀ ਬੈਠੇ ਸੀ ਜਾਮਾ ਮਸਜਿਦ ਦੇ ਵਿਚ, ਮੁਸਲਮਾਨਾਂ ਦਾ ਰਾਜ ਸੀ ਤੇ ਨਕੀਬ ਨੇ ਇੰਨਾ ਜ਼ਿਆਦਾ ਵਧਾ ਚੜਾ ਕੇ ਗੱਲ ਕਹਿ ਦਿੱਤੀ, ਕਹਿੰਦਾ ਵੇਖੋ ਦੁਨੀਆਂ ਦੇ ਲੋਕੋ ਜਾਮਾ ਮਸਜਿਦ ਜਿਹੜੀ ਹੈ ਉਹ ਅਜੀਤ ਸਿੰਘ ਨੂੰ ਬੰਦਨਾ ਕਰ ਰਹੀ ਹੈ। ਜਦੋਂ ਨਕੀਬ ਨੇ ਇਹ ਗੱਲ ਕਹੀ ਤੇ ਜਿਹੜੇ ਮੁਲਾਣੇ ਕਾਜੀ ਜਿਹੜੇ ਬੜੇ ਕੱਟੜ ਤੇ ਮੁਤਸਬੀ ਸੀ, ਉਹਨਾਂ ਆਖਿਆ ਸਾਡੀ ਮਸਜਿਦ ਬਾਰੇ ਏਦਾਂ ਬੋਲਦੇ ਨੇ ਕਾਫਰ, ਉਹ ਸੁਣ ਕੇ ਬੜੇ ਗੁੱਸੇ ਵਿਚ ਆਏ।
ਕ੍ਰੋਧ ਕੋ ਮਨ ਮੈਂ ਠਾਨੇ,
ਉਹਨਾਂ ਬੁਲਾਣਿਆ ਕਾਜੀਆਂ ਨੇ ਬੜਾ ਭਾਰੀ ਕ੍ਰੋਧ ਆਪਣੇ ਹਿਰਦੇ ਚ ਕੀਤਾ।
ਮਿਲ ਮਸਲਤ ਕਰ ਸੋ ਚੱਲ ਗਏ,
ਸਲਾਹ ਕਰਕੇ ਆਪੋ ਦੇ ਵਿਚ ਇਕੱਠੇ ਹੋ ਕੇ ਉਹ ਜਿੰਨੇ ਮੁੱਲਾਂ ਤੇ ਕਾਜੀ ਸਨ ਉਹ ਬਾਦਸ਼ਾਹ ਕੋਲ ਗਏ ਹਨ।
ਦੁਰਗਮ ਜਹਰ ਪ੍ਰਵੇਸ਼ਿਤ ਬਏ,
ਬਾਦਸ਼ਾਹ ਦਾ ਜਿਹੜਾ ਕਿਲਾ ਸੀ ਉਸ ਕਿਲੇ ਦੇ ਵਿਚ ਜਾ ਕੇ ਉਹਨਾਂ ਮੁੱਲਾਂ ਕਾਜੀਆਂ ਨੇ ਪ੍ਰਵੇਸ਼ ਕੀਤਾ, ਬਾਦਸ਼ਾਹ ਨੂੰ ਜਾ ਕੇ ਮਿਲੇ ਨੇ।
ਤੁਰਕ ਸਭਾ ਮੈਂ ਸ਼ਾਨ ਨਿਆਰੇ,
ਅੱਗੇ ਤੁਰਕਾਂ ਦੀ ਸਭਾ ਲੱਗੀ ਹੋਈ, ਬੜੇ ਬੜੇ ਵਜ਼ੀਰ ਅਫਸਰ ਅਹਿਲਕਾਰ ਬੈਠੇ ਹੋਏ ਬਾਦਸ਼ਾਹ ਦੇ ਉਸ ਕਚਹਿਰੀ ਦੇ ਵਿਚ ਸਾਰੇ ਮੁੱਲਾਂ ਤੇ ਕਾਜੀ ਪਹੁੰਚੇ ਹਨ।
ਤਰਕਤ ਸਪ੍ਰਤੇਵ ਉਚਾਰੇ,
ਤਰਕ ਕਰਦਿਆਂ ਬੜੀ ਈਰਖਾ ਦੇ ਨਾਲ ਇਹ ਮੁੱਲਾਂ ਤੇ ਕਾਜੀ ਬੋਲੇ, ਬਾਦਸ਼ਾਹ ਤੇ ਤਰਕ ਕਰਦਿਆਂ ਕਹਿਣ ਲੱਗੇ,
ਅਬਲੋ ਸਾਬੇ ਦੇ ਤੇਜ ਤੁਹਾਰਾ
ਲੱਗੇ। ਉਹ ਬਾਦਸ਼ਾਹ ਹਾਲੇ ਤਾਂ ਤੇਰਾ ਤੇਜ ਪ੍ਰਤਾਪ ਹੈ, ਹਾਲੇ ਤਾਂ ਤੂੰ ਹਿੰਦੁਸਤਾਨ ਦਾ ਬਾਦਸ਼ਾਹ, ਤੇਰਾ ਕੋਈ ਤੇਜ ਪ੍ਰਤਾਪ ਹਾਲੇ ਖਤਮ ਨਹੀਂ ਹੋਇਆ।
ਰੱਖਣਾ ਪਰੇ ਸ਼ਰਾ ਮੈਂ ਭਾਰਾ,
ਤੇਰੇ ਹੁੰਦਿਆਂ ਤੂੰ ਮੁਸਲਮਾਨ ਬਾਦਸ਼ਾਹ ਹੋਵੇ ਔਰ ਤੇਰੇ ਹੁੰਦਿਆਂ ਸਾਡੀ ਸ਼ਰ੍ਹਾਂ ਵਿਚ ਫਰਕ ਪੈ ਜਾਏ, ਸਾਡੇ ਇਸਲਾਮ ਧਰਮ ਦੇ ਵਿਚ ਫਰਕ ਪੈ ਜਾਏ, ਇਹ ਤਾਂ ਮਾੜੀ ਗੱਲ ਹੈ।
ਇੰਦਨ ਕੋ ਗੁਰ ਮੈਂ ਚਿਤ ਆਵੈ,
ਅੱਜ ਸੁਣਿਆ ਕਿ ਹਿੰਦੂਆਂ ਦਾ ਗੁਰੂ ਕਹਾਉਂਦਾ ਅਜੀਤ ਸਿੰਘ, ਤੇ ਕਹਿੰਦੇ ਮਾਤਾ ਸੁੰਦਰੀ ਦਾ ਪਾਲਕ ਪੁੱਤਰ ਹੈ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ, ਤੇ ਉਹ ਆਪਣੇ ਆਪ ਨੂੰ ਹਿੰਦੂਆਂ ਦਾ ਗੁਰੂ ਕਹਾਉਂਦਾ ਤੇ ਉਹ ਸਾਡੀ ਮਸਜਿਦ ਦੇ ਕੋਲੋਂ ਲੰਘ ਕੇ ਜਾਂਦਾ ਹੈ।
ਇਸ ਉੱਤੇ ਬਿਲੋ ਕੇ ਰਖਾਵੈ,
ਇਧਰ ਉਧਰ ਵੇਖ ਕੇ ਬੜੇ ਹੰਕਾਰ ਦੇ ਨਾਲ ਆਫਰ ਕੇ ਬੜਾ ਖੁਸ਼ ਹੁੰਦਾ ਵੀ ਮੇਰੇ ਜਿਹਾ ਕੋਈ ਹੋਣਾ ਨਹੀਂ।
ਸੰਗੀ ਕਹਿ ਪੁਕਾਰ ਪੁਕਾਰੇ,
ਉਹਦੇ ਨਾਲ ਦੇ ਜਿਹੜੇ ਉਹਦੇ ਸੰਗੀ ਨੇ ਉੱਚੀ ਉੱਚੀ ਆਵਾਜ਼ ਵਿਚ ਪੁਕਾਰ ਪੁਕਾਰ ਕੇ ਕਹਿੰਦੇ ਹਨ,
ਬੰਦੇ ਮੈਂ ਚਿਤ ਲਿਓ ਨਿਆਰੇ,
ਸਾਨੂੰ ਕਹਿੰਦੇ ਨੇ ਉਹ ਮੁੱਲਾ ਕਾਜੀ ਉਹ ਵੇਖੋ ਮਸਜਿਦ ਜਿਹੜੀ ਹੈ ਤੁਹਾਡੀ ਜੁਮਾ ਮਸਜਿਦ ਅਜੀਤ ਸਿੰਘ ਅੱਗੇ ਮੱਥਾ ਟੇਕ ਰਹੀ ਹੈ, ਅਜੀਤ ਸਿੰਘ ਅੱਗੇ ਝੁਕ ਕੇ ਵੰਦਨਾ ਕਰ ਰਹੀ ਹੈ, ਏਦਾਂ ਸਾਨੂੰ ਤਾਨਾ ਮਾਰਦੇ ਹਨ।
ਹਮ ਤੇ ਕਿਉਂ ਸਹੀ ਨਾ ਜਾਏ,
ਵੱਡੀ ਗੱਲ ਅਸੀਂ ਕਿਵੇਂ ਸਹਿ ਸਕਦੇ ਹਾਂ ਵੀ ਸਾਡੀ ਏਡੀ ਪਾਕ ਪਵਿੱਤਰ ਮਸਜਿਦ ਹੈ ਜਾਮਾ ਮਸਜਿਦ, ਉਹਦੇ ਬਾਰੇ ਏਦਾਂ ਦੇ ਸ਼ਬਦ ਵਰਤਦੇ ਨੇ ਉਹ ਹਿੰਦੂ ਕਾਫਰ, ਇਹ ਅਸੀਂ ਹੁਣ ਕਿਵੇਂ ਸੁਣ ਕੇ ਜਰ ਸਕਦੇ ਹਾਂ।
ਅੱਜ ਕਹੀ ਸੁਧ ਤੁਮ ਡਿੱਗ ਆਏ,
ਅੱਜ ਇਹ ਗੱਲ ਹੋਈ ਹੈ ਤੇ ਹੇ ਬਾਦਸ਼ਾਹ ਉਹ ਖਬਰ ਅਸੀਂ ਤੇਰੇ ਕੋਲ ਆ ਕੇ ਤੈਨੂੰ ਦਿੱਤੀ ਹੈ।
ਸਭ ਤੁਰਕਾਂ ਨੇ ਕੀ ਘਟੇ ਆਣ,
ਸਾਡੀ ਸਾਰੇ ਤੁਰਕਾਂ ਦੀ ਇੱਜ਼ਤ ਤੇ ਆਣ ਬਣੀ ਹੈ, ਉਹਨੇ ਜਿਹੜੀ ਇਹ ਗੱਲ ਕਹੀ ਹੈ ਸਾਡੀ ਇੱਜ਼ਤ ਤੇ ਆਣ ਬਣੀ ਹੈ, ਹੁਣ ਸਾਡੀ ਸਾਰਿਆਂ ਦੀ ਇੱਜ਼ਤ ਰੱਖਣੀ ਬਾਦਸ਼ਾਹ ਤੇਰੇ ਹੱਥ ਵਿਚ ਹੈ।
ਜੇ ਨਾ ਤਿਦਾਰਕ ਦਿਓ ਮਾਨ,
ਜੇ ਤੂੰ ਹੁਣ ਉਸ ਅਜੀਤ ਸਿੰਘ ਨੂੰ ਦੰਡ ਨਾ ਦਿੱਤਾ, ਉਹਨੂੰ ਹੁਣ ਇਸ ਕੰਮ ਦੀ ਸਜ਼ਾ ਨਾ ਦਿੱਤੀ।
ਸੁਣ ਕੇ ਸਮਨ ਸ਼ਾਹ ਤੋਂ ਕਹੋ,
ਔਰ ਆਉਣ ਵਾਲੇ ਸਮੇਂ ਵਿਚ ਹੋਰ ਬੇਟਰ ਜਾਏਗਾ, ਕੱਲ ਨੂੰ ਹੋਰ ਵਧੀਕੀਆਂ ਕਰੇਗਾ। ਜਦੋਂ ਇਹ ਗੱਲ ਕਾਜੀਆਂ ਮੁਲਾਣਿਆਂ ਨੇ ਕਹੀ ਤੇ ਜਿਹੜੇ ਲਾਗੇ ਵਜ਼ੀਰ ਬੈਠੇ ਸੀ ਬਾਦਸ਼ਾਹ ਦੇ ਉਹ ਵੀ ਬੋਲੇ,
ਅਬ ਚਈਅਤ ਹੈ ਤਿਸ ਕੋ ਗਇਓ,
ਲੱਗੇ ਜੀ ਹੁਣ ਤਾਂ ਉਹਨੂੰ ਪਕੜਨਾ ਚਾਹੀਦਾ ਜਿਹਨੇ ਇੰਨੀ ਵਧੀਕੀ ਕੀਤੀ ਸਾਡੀ ਜਾਮਾ ਮਸਜਿਦ ਨੂੰ ਕਹਿੰਦੇ ਨੇ ਵੀ ਮੱਥਾ ਟੇਕਦੀ ਹੈ ਸਾਡੇ ਅੱਗੇ, ਏਦਾਂ ਦੀ ਤੁਹੀਨ ਭਰੇ ਬੋਲ ਬੋਲੇ ਨੇ, ਉਹਨੂੰ ਪਕੜਨਾ ਚਾਹੀਦਾ।
ਕਾਰਾਗ੍ਰਹਿ ਮੈਂ ਦੀ ਜੈ ਗੇਰ,
ਫੜ ਕੇ ਉਹਨੂੰ ਕਾਰਾਗ੍ਰਹਿ ਵਿਚ ਕੈਦ ਖਾਨੇ ਚ ਸੁੱਟਣਾ ਚਾਹੀਦਾ ਹੈ।
ਕੋਈ ਨਾ ਕਰੈ ਵਗਿਆ ਫੇਰ,
ਇਹਨੂੰ ਇੱਕ ਵਾਰੀ ਕੈਦ ਖਾਨੇ ਵਿਚ ਜੇਲ੍ਹ ਚ ਸੁੱਟਾਂਗੇ ਤੇ ਮੁੜ ਕੇ ਕੋਈ ਫਿਰ ਅਵੱਗਿਆ ਨਹੀਂ ਕਰੇਗਾ।
ਕਿਦੋ ਆਪਣੀ ਆਨ ਮਨਾਵੋ, ਬਿਰਦ ਸੀਸ ਪਰ ਤੇ ਉਤਰਾਵੋ,
ਬਾਦਸ਼ਾਹ ਜਾਂ ਤਾਂ ਉਹਨੂੰ ਕੈਦ ਚ ਸੁੱਟ ਫੜ ਕੇ, ਜੇ ਕੈਦ ਵਿਚ ਨਹੀਂ ਸੁੱਟਣਾ ਤੇ ਉਹਨੂੰ ਆਪਣੀ ਈਨ ਮਨਾ, ਯਾਨੀ ਕਿ ਉਹਦੇ ਸਿਰ ਤੇ ਜਿਹੜੇ ਕੇਸ ਨੇ ਉਹ ਕੇਸ ਕੱਟ ਦੇ, ਔਰ ਕੇਸ ਕੱਟ ਕੇ ਉਹਨੂੰ ਆਪਣੀ ਈਨ ਮਨਾ ਕੇ ਉਹਦਾ ਧਰਮ ਭ੍ਰਸ਼ਟ ਕਰ ਦੇ।
ਦੋਇਨ ਮੈਂ ਇੱਕ ਜਬ ਹੋਏ,
ਦੋਹਾਂ ਵਿੱਚੋਂ ਜਦੋਂ ਇੱਕ ਕੰਮ ਹੋਵੇਗਾ,
ਔਰ ਅਦਬ ਕਰੇ ਸਭ ਕੋਈ,
ਸਾਰੇ ਸਾਡਾ ਅਦਬ ਕਰਨਗੇ, ਸਾਡੇ ਧਰਮ ਸਥਾਨਾਂ ਦਾ ਅਦਬ ਕਰਨਗੇ।
ਸੁਣਤ ਸ਼ਾਹ ਨਾਲ ਤੁਰਤ ਪਠਾਇਓ,
ਸੁਣ ਕੇ ਬਾਦਸ਼ਾਹ ਨੇ ਉਸੇ ਵਕਤ ਆਪਣੇ ਕੁਝ ਬੰਦੇ ਭੇਜੇ,
ਮੈਂ ਚਿਤ ਨਿਕਟ ਕੁਬਾਕ ਅਲਾਇਓ।
ਆਖਿਆ ਜਾਓ ਜਾ ਕੇ ਅਜੀਤ ਸਿੰਘ ਨੂੰ ਆਖੋ ਕਿ ਤੂੰ ਸਾਡੀ ਮਸਜਿਦ ਜੁਮਾ ਮਸਜਿਦ ਦੇ ਕੋਲ ਬਹਿ ਕੇ ਖਲੋ ਕੇ ਮਾੜੇ ਬੋਲ ਬੋਲੇ ਹਨ।
ਘਰੇ ਕੁਹਾੜੀ ਪਾਏ
ਕਰਕੇ ਉਹਨੂੰ ਕਹੋ ਕਿ ਉਹ ਆਪਣੇ ਗਲ ਦੇ ਵਿਚ ਕੁਹਾੜੀ ਪਾ ਕੇ
ਹੱਥ ਬੰਦ ਕਰ ਮੁਝ ਡਿੱਗ ਆਏ,
ਹੱਥ ਬੰਨ ਕੇ ਹੱਥ ਜੋੜ ਕੇ ਮੇਰੇ ਕੋਲ ਆਵੇ, ਮੇਰੇ ਕੋਲ ਹਾਜ਼ਰ ਹੋਵੇ।
ਉਚਿਤ ਸਜ਼ਾਏ ਤੋਏ ਕੋ ਦੇ ਕੇ
ਉਹਨੂੰ ਉਚਿਤ ਸਜ਼ਾ ਦੇਣੀ ਹੈ। ਉਹ ਆ ਕੇ ਸਿਪਾਹੀ ਕਹਿ ਰਹੇ ਨੇ ਅਜੀਤ ਸਿੰਘ ਨੂੰ ਕਿ ਬਾਦਸ਼ਾਹ ਨੇ ਕਿਹਾ ਕਿ ਆਪਣੇ ਗਲ ਚ ਕੁਹਾੜੀ ਪਾ ਕੇ ਹੱਥ ਜੋੜ ਕੇ ਉਹਦੇ ਕੋਲ ਹਾਜ਼ਰ ਹੋ ਤਾਂ ਜੋ ਤੈਨੂੰ ਉਚਿਤ ਸਜ਼ਾ ਦਿੱਤੀ ਜਾ ਸਕੇ। ਤੂੰ ਮਸਜਿਦ ਦੇ ਕੋਲ ਖਲੋ ਕੇ ਮਾੜੇ ਬੋਲ ਬੋਲੇ ਨੇ,
ਸਜਿਓ ਮੁਲਾ ਨੇ ਬੂਜਨ ਕਹਿ ਕੇ,
ਔਰ ਜਦੋਂ ਮੁਲਾਣੇ ਕਹਿਣਗੇ ਛੱਡਣ ਵਾਸਤੇ ਫਿਰ ਤੈਨੂੰ ਛੱਡਾਂਗਾ।
ਨਾਏ ਤਾਂ ਫਿਰ ਦੇ ਉਤਾਰ ਪਚਾਵੋ, ਮੈਂ ਆਗੇ ਕਬ ਏਵ ਅਲਾਵੋ।
ਜੇ ਤੂੰ ਆਪ ਨਹੀਂ ਆਉਣਾ ਚਾਹੁੰਦਾ ਮੇਰੇ ਕੋਲ ਤੇ ਫਿਰ ਦੂਜਾ ਰਸਤਾ ਤੇਰੇ ਕੋਲ ਇਹ ਆ ਵੀ ਤੂੰ ਆਪਣੇ ਸਿਰ ਦਾ ਜੂੜਾ ਕੱਟ ਕੇ ਮੇਰੇ ਕੋਲ ਭੇਜ ਦੇ, ਆਪਣੇ ਸਿਰ ਦਾ ਜੂੜਾ ਕੇਸਾਂ ਦਾ ਕੱਟ ਕੇ ਮੇਰੇ ਕੋਲ ਭੇਜ ਦੇ ਔਰ ਮੈਂ ਤੈਨੂੰ ਮੁਆਫ ਕਰ ਦੇਵਾਂਗਾ।
ਮੈਂ ਆਗੇ ਕਬ ਏਵ ਅਲਾਵੋ,
ਆਉਣ ਵਾਲੇ ਸਮੇਂ ਚ ਕਦੇ ਅੱਗੇ ਤੋਂ ਏਦਾਂ ਦਾ ਬੋਲ ਨਾ ਬੋਲੀ ਜਿਹੜਾ ਪਹਿਲਾਂ ਬੋਲਿਆ।
ਜਹਾਂ ਅਜੀਤ ਸਿੰਘ ਥਿਰ ਥਇਓ,
ਇਹ ਗੱਲ ਬਾਦਸ਼ਾਹ ਨੇ ਕਹਿ ਕੇ ਆਪਣਾ ਨੌਕਰ ਭੇਜਿਆ ਜਿੱਥੇ ਅਜੀਤ ਸਿੰਘ ਬੈਠਾ ਸੀ।
ਹੁਕਮ ਸ਼ਾਹ ਕੋ ਤਿਸ ਕਹਿ ਦਿਓ,
ਬਾਦਸ਼ਾਹ ਦਾ ਸਾਰਾ ਹੁਕਮ ਆ ਕੇ ਉਸ ਸੇਵਾਦਾਰ ਨੇ ਅਜੀਤ ਸਿੰਘ ਨੂੰ ਦੱਸਿਆ ਹੈ।
ਮਾਨੋ ਸੈਨਾ ਗਨ ਆਵੇ, ਮਾਲ ਪਕੜ ਕਰ ਤੈ ਲੈ ਜਾਵੇ।
ਅਜੀਤ ਸਿੰਘ ਨਾਲ ਦੋਹਾਂ ਚੋਂ ਇੱਕ ਗੱਲ ਤੈਨੂੰ ਮੰਨਣੀ ਪੈਣੀ ਹੈ ਤੇ ਜੇ ਤੂੰ ਨਾ ਮੰਨੀ ਤੇ ਫਿਰ ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ, ਉਹ ਫੌਜ ਆ ਕੇ ਤੈਨੂੰ ਮਾਰ ਕੇ ਤੈਨੂੰ ਕੁੱਟ ਕੇ ਬੰਨ ਕੇ ਲੈ ਕੇ ਜਾਣਗੇ।
ਸੁਣ ਤੇ ਅਜੀਤ ਸਿੰਘ ਭੈ ਮਾਨਾ,
ਸੁਣ ਕੇ ਕਾਇਰ ਡਰ ਗਿਆ, ਉਸੇ ਵਕਤ ਭੈ ਭੀਤ ਹੋ ਗਿਆ।
ਨਿਜ ਸੰਗਨ ਕੇ ਸੰਗ ਬਖਾਨਾ,
ਆਪਣੇ ਨਾਲ ਦੇ ਜਿਹੜੇ ਦੇ ਸੰਗੀ ਸੀ ਉਹਨਾਂ ਨਾਲ ਗੱਲਾਂ ਕਰਦਾ ਅਜੀਤ ਸਿੰਘ ਬੋਲਿਆ,
ਕਿਆ ਕਰਤਬ ਮੋਏ ਬਨ ਆਵੇ।
ਕਹਿੰਦਾ ਜੀ ਹੁਣ ਤੁਸੀਂ ਦੱਸੋ ਵੀ ਮੈਂ ਕੀ ਕਰਾਂ, ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ,
ਕੈਸੇ ਬਚੋ ਪਾਏ ਨਾ ਆਵੇ,
ਹੁਣ ਮੈਂ ਕਿਸ ਤਰ੍ਹਾਂ ਦਾ ਉਪਾਅ ਕਰਾਂ, ਮੈਨੂੰ ਤਾਂ ਕੋਈ ਉਪਾਅ ਨਜ਼ਰ ਨਹੀਂ ਆਉਂਦਾ।
ਸੁਣੋ ਗੁਰੂ ਸੁਤ ਹਮ ਕਿਆ ਕਹਿ,
ਉਸ ਵੇਲੇ ਇਹਦੇ ਨਾਲ ਦੇ ਸਾਥੀ ਕਹਿੰਦੇ ਅਜੀਤ ਸਿੰਘ ਅਸੀਂ ਕੀ ਕਹੀਏ ਹੁਣ ਤੈਨੂੰ,
ਭਾਜਨ ਕੋ ਪਾਵ ਨਾ ਲੈ,
ਹੁਣ ਤੂੰ ਨੱਠ ਵੀ ਨਹੀਂ ਸਕਦਾ ਭੱਜ ਵੀ ਨਹੀਂ ਸਕਦਾ ਇਹ ਦਿੱਲੀ ਛੱਡ ਕੇ,
ਜਹਾਂ ਤੇਰੇ ਜਹਾਜ ਠੋਰ ਨਾ ਕੋਈ,
ਜੇ ਇਥੋਂ ਭੱਜ ਕੇ ਜਾਵੇਗਾ ਵੀ ਤੇ ਜਾਏਗਾ ਕਿੱਥੇ, ਸਾਰੇ ਪਾਸੇ ਹਿੰਦੁਸਤਾਨ ਚ ਬਾਦਸ਼ਾਹ ਦਾ ਰਾਜ ਹੈ, ਕਿਹੜੀ ਜਗ੍ਹਾ ਤੇ ਜਾ ਕੇ ਬਚੇਗਾ।
ਲੜਬੇ ਕੀ ਸਮਰੱਥ ਨਾ ਹੋਏ,
ਤੇਰੇ ਵਿਚ ਲੜਨ ਦੀ ਹਾਲੇ ਤਾਕਤ ਕੋਈ ਨੀ ਕਿ ਤੂੰ ਬਾਦਸ਼ਾਹ ਦੀ ਫੌਜ ਦਾ ਟਾਕਰਾ ਕਰ ਸਕੇ, 60 ਬੰਦਿਆਂ ਨਾਲ ਕੀ ਲੜੇਗਾ।
ਕਹਿ ਨਿਜ ਬਿਰ ਦੇ ਉਤਾਰ ਪਠਾਓ, ਕਿਦੋਂ ਸ਼ਾਹ ਕੇ ਨਿਕਟ ਸਿਧਾਵੋ।
ਹੁਣ ਤਾਂ ਅਜੀਤ ਸਿੰਘ ਇਹੀ ਨੇ ਦੋ ਰਸਤੇ, ਜਾਂ ਤਾਂ ਤੂੰ ਬਾਦਸ਼ਾਹ ਕੋਲ ਚਲਾ ਜਾ ਗਲ ਚ ਕੁਹਾੜੀ ਪਾ ਕੇ, ਤੇ ਜਾਂ ਫਿਰ ਆਪਣੇ ਸਿਰ ਦੇ ਕੇਸ ਜੂੜਾ ਕੱਟ ਕੇ ਇਹ ਬਾਦਸ਼ਾਹ ਕੋਲ ਭੇਜ ਦੇ।
ਪ੍ਰਾਣ ਰੱਖੋ ਤੋ ਧਰਮ ਨਾ ਰਹਿ, ਧਰਮ ਰੱਖੋ ਤੋ ਪ੍ਰਾਣ ਨਾ ਲੈ।
ਕਹਿਣ ਲੱਗੇ ਅਜੀਤ ਸਿੰਘ ਜੇ ਤੂੰ ਜਾਨ ਬਚਾਉਣੀ ਹੈ ਤੇ ਫਿਰ ਧਰਮ ਨੀ ਰਹਿਣਾ, ਤੇ ਜੇ ਧਰਮ ਰੱਖਣਾ ਤੇ ਫਿਰ ਪ੍ਰਾਣ ਨੀ ਰਹਿਣੇ। ਹੁਣ ਦੋਨਾਂ ਚੋਂ ਇੱਕ ਚੀਜ਼ ਰੱਖ ਸਕਦਾ, ਜੇ ਪ੍ਰਾਣ ਰੱਖਦਾ ਤੇ ਧਰਮ ਨੀ ਰਹਿੰਦਾ, ਤੇ ਜੇ ਧਰਮ ਰੱਖਦਾ ਤੇ ਫਿਰ ਪ੍ਰਾਣ ਨੀ ਬਚਦੇ।
ਹੁਣ ਅਜੀਤ ਸਿੰਘ ਡਰ ਕਰ ਡੋਲਾ,
ਸੁਣ ਕੇ ਅਜੀਤ ਸਿੰਘ ਡਰ ਗਿਆ ਤੇ ਡੋਲ ਗਿਆ।
ਧੀਰਜ ਤੇ ਬਹੀਨ ਹੋਏ ਬੋਲਾ,
ਧੀਰਜ ਤੋਂ ਵਿਹੂਣਾ ਹੋ ਕੇ ਬੋਲਿਆ, ਕਹਿਣ ਲੱਗਾ
ਸ਼ਾਹ ਸਮੀਪ ਜਾਉਣੇ ਕੈਸੇ,
ਬਾਦਸ਼ਾਹ ਕੋਲ ਤਾਂ ਨੀ ਮੈਂ ਜਾਂਦਾ, ਪਤਾ ਨੀ ਉੱਥੇ ਬਾਦਸ਼ਾਹ ਮੇਰੇ ਨਾਲ ਕੀ ਕਰੇ ਕੀ ਨਾ ਕਰੇ।
ਜੇਤ ਹੁਕਮ ਦੁੱਖ ਤੇ ਮ੍ਰਿਤ ਜੈਸੇ,
ਪਤਾ ਨੀ ਕਿਹੜਾ ਹੁਕਮ ਕਰ ਦੇਵੇ ਬਾਦਸ਼ਾਹ, ਕਿਹੜੀ ਮੌਤ ਮੈਨੂੰ ਮਾਰੇ।
ਇਨ ਕਹਿ ਕਰਕੇ ਅੰਤਰ ਭਰਿਓ,
ਕਹਿੰਦਾ ਏਦਾਂ ਤਾਂ ਬਾਦਸ਼ਾਹ ਕੋਲ ਤਾਂ ਨੀ ਮੈਂ ਜਾਂਦਾ। ਇਹ ਕਹਿ ਕੇ ਅਜੀਤ ਸਿੰਘ ਅੰਦਰ ਕਮਰੇ ਵਿਚ ਵੜ ਗਿਆ।
ਇਸ ਜੂਰਤ ਤਰਾਵਨ ਕਰਿਓ,
ਪਾਪੀ ਨੇ ਆਪਣੇ ਹੱਥਾਂ ਨਾਲ ਹੀ ਆਪਣੇ ਸਿਰ ਦੇ ਜਿਹੜੇ ਕੇਸਾਂ ਦਾ ਜੂੜਾ ਸੀ ਉਹ ਕੱਟ ਦਿੱਤਾ। ਉਸ ਵਕਤ ਆਪਣੇ ਕੇਸਾਂ ਦਾ ਜੂੜਾ ਕੱਟ ਦਿੱਤਾ ਕੇਸਾਂ ਦਾ ਜੂੜਾ ਕੱਟ ਕੇ ਕੇਸ ਕੱਟ ਕੇ ਇੱਕ ਥਾਲ ਮੰਗਾ ਕੇ ਉਹਦੇ ਵਿਚ ਰੱਖ ਦਿੱਤੇ
ਇਸ ਬਸਤਰ ਤੇ ਛਾਦਨ ਕਰੇ
ਚਿੱਟੇ ਕੱਪੜੇ ਦੇ ਨਾਲ ਉਹ ਥਾਲ ਕੱਜ ਦਿੱਤਾ
ਤੁਰਕੇ ਸ਼ਰਕੇ ਮੰਜ ਅਗਾਰੇ
ਜਿਹੜਾ ਉਹ ਸਿਪਾਹੀ ਆਇਆ ਸੀ ਬੁਲਾਉਣ ਵਾਸਤੇ ਉਹਦੇ ਕੋਲ ਲੈ ਕੇ ਆਇਆ
ਉਹ ਬੇਨਤੀ ਕਰ ਜੋਰੇ ਉਚਾਰੇ
ਥਾਲੀ ਕੇਸਾਂ ਵਾਲੀ ਉਹਨੂੰ ਦੇ ਕੇ ਬੜੇ ਪਿਆਰ ਨਾਲ ਬੇਨਤੀ ਕਰਦਾ ਨਿਮਰ ਹੋ ਕੇ ਬਾਦਸ਼ਾਹ ਅੱਗੇ ਡਰਦਾ ਹੋਇਆ
ਹੁਕਮ ਸ਼ਾਹ ਤੋਂ ਮੈਂ ਮਨ ਮੰਨਾ
ਵੇਖੋ ਬਾਦਸ਼ਾਹ ਦਾ ਹੁਕਮ ਮੈਂ ਮੰਨ ਲਿਆ ਬਾਦਸ਼ਾਹ ਦਾ ਹੁਕਮ ਮੈਂ ਪ੍ਰਵਾਨ ਕਰ ਲਿਆ
ਕੁਛ ਅਪਰਾਧ ਨਾ ਜਾਂਦਾ
ਕਹਿੰਦਾ ਹਾਲਾਂਕਿ ਮੇਰਾ ਕੋਈ ਅਪਰਾਧ ਨਹੀਂ ਹੈ ਮੇਰਾ ਇਹੋ ਜਿਹਾ ਕੋਈ ਪਾਪ ਕੋਈ ਗੁਨਾਹ ਨਹੀਂ ਹੈ
ਨਕੀਬ ਅਚਾਨਕ ਮੰਦ
ਇਹਦਾ ਉਹ ਮਾੜੀ ਮੱਤ ਵਾਲੇ ਨਕੀਬ ਨੇ ਅੱਗੇ ਬੋਲਿਆ ਮੈਂ ਤਾਂ ਨਹੀਂ ਸੀ ਉਹਨੂੰ ਆਖਿਆ ਵੀ ਤੂੰ ਬੋਲ ਉਹ ਤਾਂ ਮਾੜੀ ਮੱਤ ਵਾਲੇ ਨਕੀਬ ਨੇ ਅੱਗੇ ਇਹ ਗੱਲ ਕਹੀ ਹੈ
ਅਬ ਮੈਂ ਰਹੋ ਜੋਰ ਕਰ ਬੰਦ
ਹੁਣ ਮੈਂ ਹੱਥ ਜੋੜ ਕੇ ਬਾਦਸ਼ਾਹ ਅੱਗੇ ਬੇਨਤੀ ਕਰਾਂਗਾ ਔਰ ਉਹਦੇ ਅਧੀਨ ਹੋ ਕੇ ਰਹਾਂਗਾ
ਹੁਕਮ ਅਦੂਲ ਨਹੀਂ ਮੈਂ ਕੀਨ
ਮੈਂ ਬਾਦਸ਼ਾਹ ਦੀ ਹੁਕਮ ਅਦੂਲੀ ਨਹੀਂ ਕੀਤੀ ਆ ਵੇਖੋ ਹਾਲਾਂਕਿ ਮੇਰਾ ਧਰਮ ਭ੍ਰਸ਼ਟ ਹੋ ਗਿਆ ਕੇਸ ਕੱਟਣ ਦੇ ਨਾਲ ਪਰ ਫਿਰ ਵੀ ਮੈਂ ਬਾਦਸ਼ਾਹ ਦਾ ਹੁਕਮ ਮੰਨਿਆ ਹੈ
ਅਜਤ ਕਈ ਸੀਸ ਤਰ ਲੀਨ
ਬਾਦਸ਼ਾਹ ਦੀ ਕਹੀ ਹੋਈ ਗੱਲ ਮੈਂ ਆਪਣੇ ਸਿਰ ਮੱਥੇ ਪ੍ਰਵਾਨ ਕੀਤੀ ਹੈ
ਇਤਿਹਾਸ ਕਹਿ ਧਨ ਕੁਛ ਦਿਓ
ਇਦਾਂ ਕਹਿ ਕੇ ਉਹਨੇ ਸਿਪਾਹੀ ਨੂੰ ਅਜੀਤ ਸਿੰਘ ਨੇ ਕੁਝ ਪੈਸੇ ਵੀ ਦਿੱਤੇ ਵੀ ਚਲੋ ਇਹਦੇ ਲਾਲਚ ਦੇ ਨਾਲ ਮੇਰੀ ਬੇਨਤੀ ਬਾਦਸ਼ਾਹ ਨੂੰ ਜਾ ਕੇ ਕਰੇਗਾ
ਸ਼ਾਹ ਸਮੀਪ ਪਠਾਵਨ ਕਹੇ
ਔਰ ਉਸ ਸਿਪਾਹੀ ਨੂੰ ਵਾਪਸ ਭੇਜਿਆ ਬਾਦਸ਼ਾਹ ਦੇ ਕੋਲ
ਲੈ ਕਰ ਗਏ ਬਖਾਨ ਸੁਣਾਇਓ
ਔਰ ਉਹ ਬਾਦਸ਼ਾਹ ਕੋਲ ਪਹੁੰਚਿਆ ਤੇ ਜਿਹੜੇ ਕੇਸ ਸਨ ਇਹਦੇ ਸਿਰ ਦੇ ਉਹ ਲੈ ਕੇ ਬਾਦਸ਼ਾਹ ਕੋਲ ਹਾਜ਼ਰ ਹੋਇਆ
ਹਜ਼ਰਤ ਕੋਲ ਤੇ ਬਿਸਰਾਇਓ
ਔਰ ਬਾਦਸ਼ਾਹ ਨੇ ਜਦੋਂ ਕੇਸਾਂ ਦਾ ਜੂੜਾ ਵੇਖਿਆ ਤੇ ਉਹਦਾ ਗੁੱਸਾ ਸ਼ਾਂਤ ਹੋ ਗਿਆ
ਮਾਤ ਸੁੰਦਰੀ ਸੁਣ ਕਰ ਤੋਤ ਧਰਮ ਬਿਨਾਸ਼ੀਓ ਪਯੋ ਕਪੂਤ
ਉਧਰ ਮਾਤਾ ਸੁੰਦਰੀ ਜੀ ਨੇ ਜਦੋਂ ਸੁਣਿਆ ਕਿ ਅਜੀਤ ਸਿੰਘ ਨੇ ਆਹ ਕਰਤੂਤ ਕੀਤੀ ਹੈ ਭੈੜੀ ਮਾੜੀ ਕਰਤੂਤ ਕੀਤੀ ਹੈ ਸੁਣ ਕੇ ਮਾਤਾ ਜੀ ਦੇ ਮਨ ਵਿਚ ਬੜਾ ਭਾਰੀ ਰੋਸ ਆਇਆ ਕਿ ਪਾਪੀ ਨੇ ਕਪੁੱਤਰ ਬਣ ਕੇ ਆਪਣਾ ਧਰਮ ਵਿਨਾਸ਼ ਕੀਤਾ ਹੈ
ਕ੍ਰੋਧ ਜਾਗਿਓ ਜਿਸ ਹਿਰਦੇ
ਮਾਤਾ ਜੀ ਦੇ ਹਿਰਦੇ ਚ ਬੜਾ ਡਾਢਾ ਗੁੱਸਾ ਆਇਆ
ਗਾਰੀ ਦੇਣ ਲੱਗੀ ਬੋਤ ਦੇ
ਮਾਤਾ ਜੀ ਗੁੱਸੇ ਵਿਚ ਆ ਕੇ ਫਿਰ ਇਹਨੂੰ ਕਬੋਲ ਬੋਲਣ ਲੱਗੇ
ਕੀਨ ਤੈ ਖੋਟੋ ਕਰਮ
ਪਾਪੀਆ ਅਜੀਤ ਸਿਆ ਤੂੰ ਆ ਕਿੱਦਾਂ ਦਾ ਮਾੜਾ ਖੋਟਾ ਕਰਮ ਕੀਤਾ ਹੈ
ਬਿਗਾੜ ਦੁਲੋਕ ਬੇਸ਼ਰਮ
ਬੇਸ਼ਰਮਾ ਤੂੰ ਆਪਣੇ ਦੋਵੇਂ ਲੋਕ ਵਿਗਾੜ ਲਏ ਨੇ ਤੇਰਾ ਲੋਕ ਵਿਗੜਿਆ ਪਰ ਲੋਕ ਵੀ ਵਿਗੜ ਗਿਆ
ਮੂਡ ਤੈ ਕਛੂ ਨਾ ਜਾਣੀ
ਮਾਂ ਮੂਰਖਾ ਤੂੰ ਇਹ ਗੱਲ ਜਾਣੀ ਨਹੀਂ ਹਾਂਜੀ
ਕੇਸਨ ਮਹਿਮਾ ਮਹਿਦਮਾਨੀ
ਇਹਨਾਂ ਕੇਸਾਂ ਦੀ ਮਹਿਮਾ ਨੀ ਤੂੰ ਜਾਣੀ ਇਹਨਾਂ ਕੇਸਾਂ ਦੀ ਕਿੱਡੀ ਵੱਡੀ ਮਹੱਤਤਾ ਹੈ ਇਹਨਾਂ ਕੇਸਾਂ ਦਾ ਕਿੱਡਾ ਵੱਡਾ ਮਹਾਤਮ ਹੈ
ਸਤਗੁਰ ਮੂਲ ਸਸੁਰ ਸਿਰ ਦੀਨ ਧਰਮ ਲਈ ਕਿਮ ਖੋਵਨ ਕੀਨ
ਇਹ ਸਤਿਗੁਰਾਂ ਦੀ ਮੋਹਰ ਹੈ ਗੁਰੂ ਕਲਗੀਧਰ ਜੀ ਦੇ ਬਚਨ ਨੇ ਕੇਸ ਗੁਰੂ ਕੀ ਮੋਹਰ ਹੈ ਦਸਮ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਜਿਹੜੇ ਕੇਸ ਨੇ ਆਪਣੇ ਸਿੱਖਾਂ ਨੂੰ ਦਿੱਤੇ ਨੇ ਆਵੇਖ ਉਨ੍ਹਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਤਿਆਗਿਆ ਆਪਣਾ ਸਿਰ ਦੇ ਦਿੱਤਾ
ਹੁਣ ਦੀਰਘ ਸੰਗਰਾਮ ਅਖਾੜੇ
ਫਿਰ ਵੇਖ ਕਿੰਨੇ ਵੱਡੇ ਵੱਡੇ ਦੀਰਘ ਸੰਗਰਾਮ ਜੰਗ ਯੁੱਧ ਹੋਏ ਹਨ
ਗੁਰੂ ਕੇ ਬਿਦਤ ਪਵਾਰੇ
ਪਾਤਸ਼ਾਹ ਦੇ ਉਹ ਜੰਗ ਯੁੱਧ ਸਾਰੇ ਜਗਤ ਵਿਚ ਬਿਦਤ ਤੇ ਪ੍ਰਗਟ ਹਨ
ਚਾਰੋ ਸਾਹਿਬਜ਼ਾਦੇ ਮਰੇ ਧਰਮ ਰਾਖਬੋ ਆਪਣੋ ਕਰੇ
ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਪਰ ਉਨ੍ਹਾਂ ਚਾਰਾਂ ਵਿਚੋਂ ਕਿਸੇ ਨੇ ਆਪਣਾ ਧਰਮ ਨਹੀਂ ਤਿਆਗਿਆ
ਸੰਕਟ ਅਨੇਕ ਪ੍ਰਕਾਰ ਸਾਰੇ
ਅਨੇਕਾਂ ਪ੍ਰਕਾਰ ਦੇ ਸੰਕਟ ਤੇ ਤਸੀਹੇ ਉਨ੍ਹਾਂ ਨੇ ਆਪਣੇ ਸਰੀਰ ਤੇ ਝੱਲੇ
ਲੱਖੋਂ ਸੰਗ ਜੰਗ ਕਰ ਮਰੇ
ਲੱਖਾਂ ਨਾਲ ਜੰਗ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਨ੍ਹਾਂ ਆਪਣਾ ਧਰਮ ਨਹੀਂ ਤਿਆਗਿਆ
ਕਹਾ ਫਤਿਹ ਸਿੰਘ ਸਾਹਿਬ ਜ਼ਾਦਾ ਅਲਪ ਬੈਸ ਕਿਆ ਲਖੈ ਮੇਰੇ ਜਾਦਾ।
ਅਜੀਤ ਸਿੰਘ ਕਿੱਥੇ ਉਹ 7 ਸਾਲਾਂ ਦਾ ਬੱਚਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਨੇ ਦੁਸ਼ਮਣਾਂ ਦੇ ਅਨੇਕਾਂ ਤਸੀਹੇ ਆਪਣੇ ਸਰੀਰ ਤੇ ਚੱਲੇ।
ਦੁਸ਼ਟ ਸਭਾ ਮੈਂ ਦਿਡੋਏ ਬੋਲਾ,
ਦੁਸ਼ਟਾਂ ਦੀ ਸਭਾ ਚ ਬੜੇ ਪ੍ਰਪੱਕ ਹੋ ਕੇ ਬਾਬਾ ਫਤਿਹ ਸਿੰਘ ਨੇ ਇਹ ਬੋਲ ਬੋਲੇ ਸਨ।
ਖਾਮਨ ਤੇ ਨੈ ਡੋਲਾ,
ਵਜ਼ੀਰ ਖਾਂ ਨੇ ਬੜਾ ਡਰ ਦਿੱਤਾ ਸੀ, ਪਰ ਉਹਦੇ ਡਰਾਵੇ ਨਾਲ ਉਹ ਨਹੀਂ ਸਨ ਡੋਲੇ, ਔਰ ਨਿਡਰ ਹੋ ਕੇ ਜਵਾਬ ਦਿੱਤਾ ਸੀ।
ਧਰਮ ਨਾ ਆਪਣੋ ਤਿਆਗਨ ਕੀਨ,
ਔਰ ਆਖਿਆ ਸੀ ਅਸੀਂ ਆਪਣਾ ਧਰਮ ਨੀ ਤਿਆਗਣਾ, ਹਮਰਾ ਬਸ ਰੀਤ ਜਹ ਆਈ, ਪ੍ਰਾਣ ਜਾਏ ਪਰ ਧਰਮ ਨਾ ਜਾਈਏ, ਗੱਲ ਬੋਲੀ ਸੀ।
ਫਿਰ ਸਮਝਿਆ ਤ੍ਰਿਣ ਸਮਝਾਨ ਸੀਸ ਕੋ ਦੀਨ,
ਔਰ ਇੱਕ ਘਾਹ ਦੇ ਕਿਣਕੇ ਸਮਾਨ ਆਪਣਾ ਸਰੀਰ ਤਿਆਗ ਦਿੱਤਾ, ਇੱਕ ਛਿੰਨ ਦੇ ਵਿੱਚ ਤਿਆਗ ਦਿੱਤਾ।
ਤੈ ਮਤ ਮੰਦ ਕਾਏ ਕਰਿਓ, ਸੁਰਤ ਧਰਮ ਤ੍ਰਾਸਤ ਪਰ ਹਰਿਓ।
ਅਰੇ ਅਜੀਤ ਸਿੰਘ ਤੂੰ ਮਾੜੀ ਮਤ ਵਾਲਾ, ਆ ਤੂੰ ਕੀ ਕੀਤਾ, ਤੁਰਤ ਫੁਰਤ ਹੀ, ਹਾਲਾਂਕਿ ਤੇਰੇ ਤੇ ਕੋਈ ਤਸੀਹਾ ਨਹੀਂ ਆਇਆ, ਤੇਰੇ ਤੇ ਕੋਈ ਮਾਰ ਨਹੀਂ ਆਈ, ਤੁਰਤ ਫੁਰਤ ਤੂੰ ਆਪਣਾ ਧਰਮ ਤਿਆਗ ਦਿੱਤਾ।
ਕਿਉਂ ਨਾ ਮਰਿਓ ਜਾਏ ਕਰ ਮੂੜੇ,
ਤੂੰ ਮਰ ਕਿਉਂ ਨਾ ਗਿਆ, ਜਾ ਕੇ ਉੱਥੇ ਤੈਨੂੰ ਮਰ ਜਾਣਾ ਚਾਹੀਦਾ ਸੀ ਬਾਦਸ਼ਾਹ ਕੋਲ ਜਾ ਕੇ।
ਇਹ ਕੁਕਰਮ ਕਿਆ ਕੀਨ ਸਕੂੜੇ,
ਪੁੱਛਿਆ ਤੂੰ ਆ ਕਿੱਦਾਂ ਦਾ ਕੁਕਰਮ ਕੀਤਾ ਹੈ।
ਇਤਿਹਾਸਕ ਦੁਰਬਾਤ ਬਿਸਾਲੇ,
ਇਹਦਾ ਮਾਤਾ ਜੀ ਨੇ ਗੁੱਸੇ ਵਿਚ ਆਇਆ ਨੇ ਏਦਾਂ ਦੇ ਬੋਲ ਬੋਲੇ।
ਕਹੇ ਮਾਤਬ ਟਿਕ ਟਿਕ ਨਾਲੇ,
ਹਾਰ ਪਾਈ, ਲਾਹਨਤਾਂ ਪਾਈਆਂ ਇਸ ਅਜੀਤ ਸਿੰਘ ਦੇ ਉੱਤੇ।
ਅਦਕ ਕ੍ਰੋਧ ਜਾਗਿਓ ਦੁੱਖ ਭਾਈ ਦੁਖੇ ਆਰੇ,
ਮਾਤਾ ਦੇ ਮਨ ਵਿਚ ਦੁੱਖ ਬੜਾ ਡਾਢਾ ਹੋਇਆ, ਡਾਢਾ ਦੁੱਖ ਹੋਇਆ ਮਾਤਾ ਦੇ ਹਿਰਦੇ ਵਿਚ।
ਕੁਛ ਨਾ ਸਕੈ ਕਰ ਭਈ ਲਚਾਰੇ,
ਪਰ ਮਾਤਾ ਜੀ ਕੁਝ ਨੀ ਸਨ ਕਰ ਸਕਦੇ, ਲਾਚਾਰ ਹੋ ਗਏ, ਹੁਣ ਕੀ ਕਰ ਸਕਦੇ ਸਨ।
ਨੈ ਕੁਕਰਮ ਕੋ ਸਕੈ ਸਾਰੇ, ਬਾਰ ਬਾਰ ਬੋਗਾਰ ਨਿਕਾਰੇ।
ਇਹਦਾ ਜਿਹੜਾ ਕੀਤਾ ਕੁਕਰਮ ਸੀ ਉਹ ਮਾਤਾ ਕੋਲੋਂ ਸਹਿਣ ਨਹੀਂ ਹੋ ਰਿਹਾ, ਬਾਰ ਬਾਰ ਮਾਤਾ ਜੀ ਇਹਨੂੰ ਬੋਲ ਬੋਲਦੇ ਨੇ, ਇਹਨੂੰ ਲਾਹਨਤਾਂ ਤੇ ਤਰਕਾਰਾਂ ਪਾਉਂਦੇ ਨੇ।
ਸੰਤ ਸਭਾ ਕੇ ਪੁਨ ਕੋ ਠਾਨਾ,
ਫਿਰ ਉਸ ਵੇਲੇ ਸਭਾ ਦੇ ਵਿਚ ਜਿਹੜੇ ਸਿੱਖ ਬੈਠੇ ਸਨ,
ਸੁਨ ਮੂਰਖ ਤੂੰ ਮੰਦ ਅਜਾਨਾ,
ਉਹ ਵੀ ਬੋਲੇ, ਕਹਿਣ ਲੱਗੇ ਇਸ ਪਾਪੀ ਅਜੀਤ ਸਿੰਘ ਨੂੰ, ਤੂੰ ਮੂਰਖ ਹੈ, ਮਾੜੀ ਮਤ ਵਾਲਾ ਹੈ,
ਬਦਨ ਆਪਨੋ ਮੋਹ ਨਾ ਦਿਖਾਓ।
ਮਾਤਾ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹ ਪਾਪੀ ਮੈਨੂੰ ਆਪਣਾ ਮੂੰਹ ਨਾ ਵਿਖਾਵੇ, ਅਸੀਂ ਇਹਦੀ ਸ਼ਕਲ ਨੀ ਵੇਖਣੀ ਪਾਪੀ ਦੀ, ਅੱਜ ਤੋਂ ਬਾਅਦ ਇਹ ਆਪਣਾ ਮੂੰਹ ਨਾ ਵਿਖਾਵੇ।
ਰਹੋ ਦੂਰ ਕਬ ਨਿਕਟ ਨਾ ਆਵੋ,
ਔਰ ਸਾਡੇ ਤੋਂ ਦੂਰ ਹੀ ਰਵੇ, ਕਦੇ ਸਾਡੇ ਨੇੜੇ ਨਾ ਆਵੇ।
ਨਹੀਂ ਅੱਜ ਤੇ ਤੋਏ ਨਿਆਰੋ,
ਅੱਜ ਤੋਂ ਬਾਅਦ ਮੈਂ ਤੈਨੂੰ ਨੀ ਵੇਖਣਾ, ਤੇਰੀ ਸ਼ਕਲ ਨੀ ਵੇਖਣੀ।
ਪਾਲਣ ਕਰਿਓ ਤਾਂ ਕਸ਼ਟ ਸਹਾਰੋ,
ਤੈਨੂੰ ਮੈਂ ਪਾਲਿਆ, ਤੈਨੂੰ ਪਾਲਣ ਦੇ ਬਦਲੇ ਮੈਨੂੰ ਏਡਾ ਵੱਡਾ ਕਸ਼ਟ ਸਹਿਣਾ ਪੈ ਰਿਹਾ।
ਵਰਜ ਰਹੇ ਪ੍ਰਭੂ ਮੈਂ ਮੰਨਾ,
ਹਾਲਾਂਕਿ ਮੈਨੂੰ ਕਲਗੀ ਧਰ ਨੇ ਵਰਜਿਆ ਸੀ, ਪਰ ਮੈਂ ਉਹਨਾਂ ਦਾ ਕਹਿਣਾ ਨੀ ਮੰਨਿਆ।
ਕੁਝ ਪਾਲਣ ਤੇ ਪੇ ਦੁੱਖ ਨਾਨਾ,
ਤੈਨੂੰ ਪਾਲਣ ਕਰਕੇ ਮੈਨੂੰ ਇੰਨੇ ਦੁੱਖ ਸਹਿਣੇ ਪੈ ਰਹੇ ਨੇ।
ਲੱਜਤ ਹੋਏ ਨੀਚ ਕਰ ਗਰੀਬ,
ਔਰ ਮੈਂ ਲੱਜਤ ਹੋ ਗਈ ਹਾਂ, ਤੇ ਕਹਿੰਦੇ ਅਜੀਤ ਸਿੰਘ ਵੀ ਬੜਾ ਸ਼ਰਮਿੰਦਾ ਹੈ, ਲੱਜਤ ਹੈ ਧੋਣ ਨੀਵੀ ਕਰਕੇ ਸਾਰੀਆਂ ਗੱਲਾਂ ਮਾਤਾ ਦੀਆਂ ਸੁਣੀਆਂ।
ਮੈਂ ਅਜੀਤ ਸਿੰਘ ਸਨਮੁਖ ਤੀਵਾ,
ਮੁੜ ਕੇ ਮਾਤਾ ਦੇ ਸਾਹਮਣੇ ਨੀ ਵੇਖ ਸਕੇ ਅੱਖਾਂ ਚੁੱਕ ਕੇ।
ਮਹਾ ਕੁਕਰਮ ਕਰਿਓ ਪਛਤਾਵੈ,
ਭਾਰੀ ਕੁਕਰਮ ਕਰਕੇ ਬੜਾ ਪਛਤਾਵਾ ਕਰਦਾ ਅਜੀਤ ਸਿੰਘ।
ਭਇਓ ਕਲੇਸ਼ ਅਧਿਕੇ ਅਧਕਾਵੈ,
ਬੜਾ ਭਾਰੀ ਕਲੇਸ਼ ਹੋਇਆ ਇਹਦੇ ਅੰਦਰ, ਬੜਾ ਭਾਰੀ ਦੁੱਖ ਹੋਇਆ।
ਲਿਖ ਚਬਿਦਾਵੇ ਕੋ ਕਰ ਦੀਨ, ਪਾਰ ਕੋ ਤੋ ਤਿਆਗ ਮੈਂ ਕੀਨ।
ਮਾਤਾ ਜੀ ਨੇ ਉਸ ਵੇਲੇ ਹੁਕਮਨਾਮਾ ਲਿਖ ਦਿੱਤਾ ਮਾਤਾ ਸੁੰਦਰੀ ਜੀ ਨੇ, ਇਹ ਮੇਰਾ ਪਹਿਲਾ ਪਾਲਕ ਪੁੱਤਰ ਸੀ ਸੰਗਤ ਜੀ, ਪਰ ਇਹ ਗੁਰਮਤ ਤੋਂ ਉਲਟ ਵਿਹੂਣਾ ਹੋ ਗਿਆ, ਧਰਮ ਹਾਰ ਚੁੱਕਾ ਆਪਣਾ, ਇਸ ਕਰਕੇ ਮੈਂ ਇਹਨੂੰ ਤਿਆਗ ਦਿੱਤਾ। ਅੱਜ ਤੋਂ ਬਾਅਦ ਇਹ ਮੇਰਾ ਪਾਲਕ ਪੁੱਤਰ ਨਹੀਂ ਹੈ।
ਨਹੀਂ ਪੁੱਤਰ ਇਹ ਮੈਂ
ਨਾ ਇਹ ਮੇਰਾ ਪੁੱਤਰ ਹੈ ਤੇ ਨਾ ਹੀ ਮੈਂ ਇਹਦੀ ਮਾਂ ਹਾਂ।
ਇਮ ਕਹਿ ਸਗਰੇ ਪੁਰ ਬਿਦਤਾ
ਇਹ ਹੁਕਮਨਾਮਾ ਮਾਤਾ ਜੀ ਨੇ ਸਾਰੇ ਜਗਤ ਦੇ ਵਿਚ ਬਿਦਤ ਕਰ ਦਿੱਤਾ, ਪ੍ਰਗਟ ਕਰ ਦਿੱਤਾ।
ਦੋਹੇਰਾ ਮਾਤ ਸੁੰਦਰੀ ਬਹੁ ਦੁਖੀ ਫਿਰੇ ਨਾ ਸਦਨ ਮਜਾਰ।
ਮਾਤਾ ਸੁੰਦਰੀ ਜੀ ਬਹੁਤ ਦੁਖੀ ਹੋਏ ਔਰ ਮਾਤਾ ਜੀ ਦਾ ਹੁਣ ਚਿੱਤ ਨਹੀਂ ਕਰਦਾ ਕਿ ਮੈਂ ਹੁਣ ਇਸ ਘਰ ਦੇ ਵਿਚ ਰਹਾ।
ਬਸੋ ਨਾ ਦਿੱਲੀ ਪੁਰ ਬਿਕੈ ਨਿਸ਼ਚੈ ਕਰਿਓ ਵਿਚਾਰ।
ਮਾਤਾ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਮੈਂ ਹੁਣ ਦਿੱਲੀ ਨਹੀਂ ਰਹਿਣਾ, ਮੈਂ ਇਸ ਦਿੱਲੀ ਨਗਰ ਦੇ ਵਿਚ ਨਹੀਂ ਵਸਣਾ।
ਜੋ ਪਈ ਲੇਕਰ ਸੰਗ ਸਕਲ ਦਾਸੀਨ।
ਮਾਤਾ ਜੀ ਨੇ ਆਪਣੀਆਂ ਸਾਰੀਆਂ ਦਾਸੀਆਂ ਜਿਹੜੀਆਂ ਨੇ ਨਾਲ ਲਈਆਂ ਹਨ।
ਕੀਤਕ ਸੇਵਕ ਕੋ ਸੰਗ ਲੀਨ,
ਉਹ ਸੇਵਕ ਆਪਣੇ ਨਾਲ ਲੈ ਲਏ ਹਨ।
ਛੋੜ ਸਦਨ ਆਪਣੋ ਚੱਲ ਆਏ।
ਆਪਣਾ ਉਹ ਘਰ ਜਿੱਥੇ ਅਜੀਤ ਸਿੰਘ ਰਹਿੰਦਾ ਸੀ ਨਾ, ਉਹ ਘਰ ਮਾਤਾ ਜੀ ਨੇ ਛੱਡ ਦਿੱਤਾ, ਉਹ ਘਰ ਉਸ ਵੇਲੇ ਮਾਤਾ ਜੀ ਨੇ ਤਿਆਗ ਦਿੱਤਾ।
ਜਹਾਂ ਬਸੈ ਸੰਗਤ ਸਮਦਾਏ,
ਜਿੱਥੇ ਗੁਰੂ ਕੀਆਂ ਸੰਗਤਾਂ ਵਸਦੀਆਂ ਹਨ।
ਬਹਿ ਬਿਲੋਚਨ ਤੇ ਬੋ ਨੀਰ,
ਉੱਥੇ ਸੰਗਤ ਦੇ ਕੋਲ ਆ ਗਏ ਮਾਤਾ ਜੀ, ਨੇਤਰਾਂ ਵਿਚੋਂ ਮਾਤਾ ਦੇ ਨੀਰ ਵਹਿ ਰਿਹਾ।
ਪਤੀ ਕੋ ਸਿਮਰਤ ਭਈ ਅਧੀਰ,
ਪਤੀ ਨੂੰ ਯਾਦ ਕਰ ਕਰਕੇ ਮਾਤਾ ਜੀ ਦੇ ਨੇਤਰ ਭਰੇ ਹੋਏ ਹਨ।
ਸਿੱਖਣ ਕੋ ਇਕੱਠੇ ਕਰਵਾਇਓ, ਆਪਣਾ ਮਨੋਰਥ ਸਭ ਨੂੰ ਬਤਾਇਓ।
ਮਾਤਾ ਜੀ ਨੇ ਘਰ ਛੱਡ ਦਿੱਤਾ ਜਿੱਥੇ ਅਜੀਤ ਸਿੰਘ ਰਹਿੰਦਾ ਸੀ, ਕਿਹਾ ਵੀ ਇਸ ਘਰ ਚ ਮੈਂ ਰਹਿਣਾ ਹੀ ਨਹੀਂ ਜਿੱਥੇ ਪਾਪੀ ਰਹਿੰਦਾ। ਘਰ ਛੱਡ ਦਿੱਤਾ ਔਰ ਸੰਗਤ ਵਿਚ ਆ ਕੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਮਾਤਾ ਜੀ ਨੇ ਬਚਨ ਕੀਤਾ।
ਇੱਕ ਸਿੰਦਨ ਕਰ ਦਿਓ ਮੁਝ ਭਾਰੇ,
ਆਖਿਆ ਸੰਗਤ ਜੀ ਇੱਕ ਰੱਥ ਮੈਨੂੰ ਵਧੀਆ ਰੱਥ ਤਿਆਰ ਕਰਵਾ ਦਿਓ।
ਅਬ ਨਾ ਬਸੋ ਮੈਂ ਪੂਰੀ ਮਜਾਰ,
ਹੁਣ ਮੈਂ ਇਸ ਦਿੱਲੀ ਨਗਰ ਦੇ ਵਿਚ ਨਹੀਂ ਵਸਣਾ।
ਮਰੈ ਕਮੋਤ ਤਰਨੀ ਮੂੜ,
ਕਿਉਂਕਿ ਇਸ ਮੂਰਖ ਨੇ ਭਰ ਜਵਾਨੀ ਦੇ ਵਿਚ ਕਮੋਤੇ ਮਰਨਾ ਹੈ।
ਜੀਨੇ ਸੰਕਟ ਮੁਕ
ਇਹਨੇ ਮੈਨੂੰ ਬੜੇ ਬੜੇ ਭਾਰੀ ਡਾਢੇ ਦੁੱਖ ਦਿੱਤੇ ਹਨ।
ਮੁੱਖ ਅਜੀਤ ਸਿੰਘ ਕੋ ਨਾ ਨਿਹਾਰੋ,
ਮੈਂ ਇਸ ਪਾਪੀ ਅਜੀਤ ਸਿੰਘ ਦਾ ਮੂੰਹ ਨਹੀਂ ਵੇਖਣਾ ਚਾਹੁੰਦੀ।
ਮੈਂ ਤਿਸ ਕੋ ਨਿਜ ਦਰਸ਼ ਦਿਖਾ,
ਨਾ ਹੀ ਮੈਂ ਇਹਨੂੰ ਆਪਣੇ ਦਰਸ਼ਨ ਦੇਣਾ ਚਾਹੁੰਦੀ ਹਾਂ।
ਅਪਰ ਨਗਰ ਮੈਂ ਉੱਤ ਕਰ ਜਾਓ,
ਮੈਂ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਨਗਰ ਵਿਚ ਜਾਣਾ ਚਾਹੁੰਦੀ ਹਾਂ।
ਸ਼ੇਸ਼ ਆਰ ਬਲਤਾਂ ਬਿਤਾ,
ਔਰ ਮੇਰੀ ਜਿਹੜੀ ਬਾਕੀ ਦੀ ਉਮਰ ਹੈ ਮੈਂ ਹੋਰ ਕਿਤੇ ਰਹਿ ਕੇ ਬਤੀਤ ਕਰ ਲਵਾਂਗੀ।
ਸਭ ਸਿੱਖਣ ਕਰ ਜੋਰ ਬਖਾਨਾ, ਕਿਮ ਸੰਗਤ ਪਰ ਕੋਪ ਮਾਨਾ।
ਇਹ ਸੁਣ ਕੇ ਸਾਰੀ ਸੰਗਤ ਨੇ ਬੇਨਤੀ ਕੀਤੀ, ਆਖਿਆ ਮਾਤਾ ਜੀ ਤੁਸੀਂ ਸੰਗਤ ਤੇ ਕਿਉਂ ਗੁੱਸਾ ਕਰਦੇ ਹੋ? ਅਜੀਤ ਸਿੰਘ ਨੇ ਗਲਤੀ ਕੀਤੀ ਹੈ, ਪਰ ਦਿੱਲੀ ਦੀ ਸੰਗਤ ਉੱਤੇ ਤੁਸੀਂ ਆਪਣਾ ਗੁੱਸਾ ਕਿਉਂ ਕਰਦੇ ਹੋ?
ਭਈ ਅਵਗਿਆ ਦਿਓ ਬਤਾਏ,
ਸੰਗਤ ਵਿਚੋਂ ਸੰਗਤ ਵੱਲੋਂ ਕੋਈ ਅਵਗਿਆ ਹੋਈ ਹੈ ਤਾਂ ਉਹ ਦੱਸੋ।
ਕਰ ਬੰਦਾ ਹਮਲੇ ਬਖਸ਼ਾਏ,
ਅਸੀਂ ਹੱਥ ਬੰਨ ਕੇ ਆਪਣੀ ਅਵਗਿਆ ਤੁਹਾਡੇ ਕੋਲੋਂ ਬਖਸ਼ਾ ਲੈਂਦੇ ਹਾਂ।
ਕਿਉਂ ਰਿਸ ਕਰ ਦਿੱਲੀ ਕੋ ਛੋਰ,
ਕਿਉਂ ਰਿਸ ਕਰਕੇ ਦਿੱਲੀ ਛੱਡ ਕੇ ਜਾਣਾ ਚਾਹੁੰਦੇ ਹੋ?
ਜਾਤ ਗਮਨ ਅਬੈ ਕਿਥੋਰ,
ਹੋਰ ਕਿਧਰੇ ਕਿਉਂ ਜਾਣਾ ਚਾਹੁੰਦੇ ਹੋ ਮਾਤਾ ਜੀ?
ਸਤਿਗੁਰ ਕੀ ਆ ਗਿਆ ਤੁਮ ਤਾਏ, ਬਸੋ ਸਦਾ ਪੁਰ ਛੋਰ ਨਾ ਜਾਏ।
ਘਰ ਦੀ ਵੀ ਤੁਹਾਨੂੰ ਆਗਿਆ ਕਿ ਤੁਸੀਂ ਦਿੱਲੀ ਵਿਚ ਵਸਣਾ, ਦਿੱਲੀ ਛੱਡ ਕੇ ਨਹੀਂ ਜਾਣਾ।
ਕਰੀ ਅਵਗਿਆ ਪੁੱਤਰ ਤੁਮਾਰੇ,
ਤੁਹਾਡੇ ਇਸ ਪਾਲਕ ਪੁੱਤਰ ਅਜੀਤ ਸਿੰਘ ਨੇ ਅਵਗਿਆ ਕੀਤੀ ਹੈ।
ਸੰਗਤ ਤਿਆਗੋ ਕਾਮ ਵਿਚਾਰੇ,
ਫਿਰ ਇਹਦੇ ਚ ਸੰਗਤ ਦਾ ਤਾਂ ਕੋਈ ਕਸੂਰ ਨਹੀਂ, ਸੰਗਤ ਨੂੰ ਤੁਸੀਂ ਕਿਉਂ ਤਿਆਗਦੇ ਹੋ?
ਅਟਕੇ ਕਾਰਜ ਆਪ ਕੋ ਕਰੇ,
ਮਾਤਾ ਜੀ ਅਗਰ ਕੋਈ ਕਾਰਜ ਅਟਕ ਗਿਆ ਹੈ ਤਾਂ ਇਹ ਸਾਰੀ ਸੰਗਤ ਕਰਨ ਨੂੰ ਤਿਆਰ ਹੈ।
ਅਪਰ ਵਿਘਨ ਹੋਏ ਤਿਸ ਪਰ ਹਰੈ,
ਹੋਰ ਵੀ ਜੇ ਕੋਈ ਵਿਘਨ ਆਉਂਦਾ ਤੇ ਸੰਗਤ ਉਹ ਵਿਘਨ ਦੂਰ ਕਰੇਗੀ।
ਹਮ ਕੋ ਤਿਆਗੋ ਦੋਸ਼ ਵਿਚਾਰੋ,
ਮਾਤਾ ਜੀ ਜੇ ਤੁਸੀਂ ਸਾਡੇ ਚ ਕੋਈ ਦੋਸ਼ ਵੇਖਦੇ ਹੋ ਤਾਂ ਸਾਨੂੰ ਤਿਆਗੋ, ਜੇ ਸਾਡੇ ਚ ਕੋਈ ਕਮੀ ਜਾਂ ਅਸੀਂ ਤੁਹਾਡੀ ਸੇਵਾ ਵਿਚ ਕੋਈ ਕਮੀ ਰੱਖੀ ਹੈ ਤਾਂ ਸਾਨੂੰ ਤਿਆਗੋ।
ਨਾ ਤਾਂ ਪੁਰ ਬਸਨੋ ਅੰਗੀਕਾਰੋ,
ਨਹੀਂ ਪਹਿਲਾਂ ਤੁਸੀਂ ਇਸੇ ਨਗਰ ਵਿੱਚ ਵਸਣਾ ਅੰਗੀਕਾਰ ਕਰੋ।
ਰਿਸ਼ਤੀ ਮਾਤ ਸੁੰਦਰੀ ਕੈ,
ਗੁੱਸੇ ਵਿੱਚ ਆਏ ਹੋਏ ਸਨ ਮਾਤਾ ਜੀ ਉਸ ਵੇਲੇ ਬੋਲੇ,
ਮੁਝ ਅਜੀਤ ਸਿੰਘ ਕੋ ਦੁੱਖ ਐ,
ਤੁਹਾਡਾ ਸੰਗਤ ਦਾ ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਤਾਂ ਇਸ ਪਾਲਕ ਪੁੱਤਰ ਅਜੀਤ ਸਿੰਘ ਦਾ ਦੁੱਖ ਹੈ।
ਮੈਂ ਬਾਂਚਤ ਦੇਖਣ ਮੁਕਤਾਏ,
ਮੈਂ ਇਹਦੀ ਸ਼ਕਲ ਨਹੀਂ ਵੇਖਣਾ ਚਾਹੁੰਦੀ ਪਾਪੀ ਦੀ,
ਯਾ ਤੇ ਬਸੋ ਨਹੀਂ ਪੁਰਮਾਏ,
ਇਸ ਕਰਕੇ ਮੈਂ ਦਿੱਲੀ ਚ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਦਿੱਲੀ ਚ ਰਹੀ ਤੇ ਇਹਦੀ ਸ਼ਕਲ ਵੇਖਣੀ ਪੈਣੀ ਹੈ, ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਤਾਂ ਜੋ ਇਹਦਾ ਮੂੰਹ ਨਾ ਵੇਖਣਾ ਪਵੇ।
ਸੰਗਤ ਬਿਕੈ ਦੋਸ਼ ਨਾ ਕੋਈ,
ਸੰਗਤ ਵਿੱਚ ਕੋਈ ਦੋਸ਼ ਨਹੀਂ ਹੈ, ਦਿੱਲੀ ਦੀ ਸੰਗਤ ਵਿੱਚ ਕੋਈ ਕਮੀ ਨਹੀਂ ਹੈ।
ਪ੍ਰਭੂ ਬਚਨ ਮਾਨਿਓ ਦੁੱਖ ਹੋਏ,
ਬਸ ਮੈਨੂੰ ਤਾਂ ਇਸ ਗੱਲ ਦਾ ਦੁੱਖ ਹੈ ਕਿ ਮੈਂ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ ਤੇ ਪਾਪੀ ਨੂੰ ਪਾਲਿਆ ਉਹਨਾਂ ਦੇ ਬਚਨਾਂ ਤੋਂ ਬਾਹਰ ਜਾ ਕੇ।
ਅਪਰ ਥਾਨ ਬਸ ਬੈਸ ਬਿਤਾਵੋ,
ਹੁਣ ਮੈਂ ਆਪਣੀ ਬਾਕੀ ਦੀ ਬਚੀ ਉਮਰ ਕਿਸੇ ਹੋਰ ਜਗ੍ਹਾ ਤੇ ਵੱਸ ਕੇ ਬਤੀਤ ਕਰਾਂਗੀ।
ਆਪਣੇ ਨਿੱਤ ਨਲਾਕ ਬਸਾਵੋ,
ਹੁਣ ਮੈਂ ਇਹਦੇ ਕੋਲ ਰਹਿ ਕੇ ਜਾਂ ਇਹਨੂੰ ਆਪਣੇ ਕੋਲ ਰੱਖ ਕੇ ਨਹੀਂ ਵੱਸ ਸਕਦੀ।
ਹੁਣ ਸੰਗਤ ਕਰ ਬੰਦ ਬਖਾਨਾ,
ਸੰਗਤ ਨੇ ਹੱਥ ਜੋੜੇ,
ਮੈਂ ਦੇਖਣ ਸੁਤ ਕੋ ਪ੍ਰਣ ਛਾਨਾ,
ਕਹਿੰਦੇ ਮਾਤਾ ਜੀ ਚਲੋ ਜੇ ਤੁਸੀਂ ਇਹ ਪ੍ਰਣ ਕੀਤਾ ਵੀ ਅਜੀਤ ਸਿੰਘ ਦੀ ਸ਼ਕਲ ਨਹੀਂ ਵੇਖਣੀ,
ਪੁਰ ਮੈਂ ਬਸੋ ਨਿਬਾਨ ਕਰੀਏ, ਗਮਨ ਮਨੋਰਥ ਹਿਰਦੇ ਨਾ ਧਰੀਏ।
ਉਹ ਤਾਂ ਮਾਤਾ ਜੀ ਤੁਸੀਂ ਇੱਥੇ ਦਿੱਲੀ ਚ ਰਹਿ ਕੇ ਵੀ ਆਪਣਾ ਪ੍ਰਣ ਪੂਰਾ ਕਰ ਸਕਦੇ ਹੋ, ਇਹ ਨਗਰ ਛੱਡ ਕੇ ਕਿਤੇ ਹੋਰ ਕਿਉਂ ਜਾਂਦੇ ਹੋ ਜੇ ਉਹਦੀ ਸ਼ਕਲ ਨਹੀਂ ਵੇਖਣੀ, ਉਹਨੂੰ ਆਪਣੇ ਦਰਸ਼ਨ ਨਹੀਂ ਦੇਣੇ, ਉਹ ਤਾਂ ਤੁਸੀਂ ਇੱਥੇ ਰਹਿ ਕੇ ਵੀ ਪੂਰੇ ਕਰ ਸਕਦੇ ਹੋ।
ਕਰ ਸੰਗਤ ਇਕੱਠੀ ਕਾਰ,
ਸਾਰੀ ਸੰਗਤ ਕੋਲੋਂ ਅਸੀਂ ਮਾਇਆ ਇਕੱਠੀ ਕਰ ਲਵਾਂਗੇ।
ਅਪਰ ਸਦਨ ਕੋ ਲਿਓ ਸੁਧਾਰ,
ਮਾਤਾ ਜੀ ਤੁਹਾਡੇ ਵਾਸਤੇ ਇੱਕ ਵੱਖਰਾ ਮਕਾਨ ਬਣਾ ਦਿੰਦੇ ਜਿੱਥੇ ਅਜੀਤ ਸਿੰਘ ਦਾ ਆਉਣਾ ਬੰਦ ਕਰ ਦਿਆਂਗੇ।
ਜਿਸ ਮੈਂ ਬਸੋ ਸਦਾ ਸੁਖ ਪਾਏ,
ਤੁਸੀਂ ਸਦਾ ਸੁਖ ਪਾ ਕੇ ਨਿਵਾਸ ਕਰੋ।
ਕਾਰਜ ਸਕਲ ਰਾਤ ਹੋਏ ਜਾਏ,
ਤੁਹਾਡੇ ਸਾਰੇ ਕੰਮ ਇਸ ਤਰ੍ਹਾਂ ਸਿੱਧ ਹੋ ਜਾਣਗੇ।
ਮਾਤ ਸੁੰਦਰੀ ਇਹ ਬਿਦਮਾਨੀ,
ਮਾਤਾ ਜੀ ਨੇ ਸੰਗਤ ਦੀ ਇਹ ਬੇਨਤੀ ਮੰਨ ਲਈ।
ਕਰੋ ਸਦਨ ਮੈਂ ਰਹੋ ਬਖਾਨੀ,
ਆਖਿਆ ਚਲੋ ਠੀਕ ਹੈ ਸੰਗਤ ਜੀ ਮੇਰੇ ਵਾਸਤੇ ਵੱਖਰਾ ਘਰ ਬਣਾ ਦਿਓ ਤੇ ਮੈਂ ਇੱਥੇ ਦਿੱਲੀ ਵਿੱਚ ਹੀ ਰਹਾਂਗੀ।
ਇੱਕ ਇੱਕ ਘਰ ਪ੍ਰਤੀ ਇੱਕ ਰਜਸ ਪਰ, ਸੰਗਤ ਮਿਲ ਅਰਦਾਸ ਸਮਨ ਭੰਨ,
ਤੇ ਜਿੰਨੇ ਸਿੱਖਾਂ ਦੇ ਘਰ ਸਨ ਇੱਕ ਇੱਕ ਘਰ ਪ੍ਰਤੀ ਇੱਕ ਇੱਕ ਰੁਪਈਆ ਉਸ ਵੇਲੇ ਸੰਗਤ ਨੇ ਲਾ ਦਿੱਤਾ।
ਸਦਨ ਸਤਾਰਾਂ ਸਹਿ ਸਿੱਖ ਕੇਰੇ,
ਜੀ ਉਸ ਸਮੇਂ ਦਿੱਲੀ ਚ 1700 ਘਰ ਸਨ ਸਿੱਖਾਂ ਦੇ, ਤੇ 1700 ਘਰ ਪ੍ਰਤੀ ਇੱਕ ਇੱਕ ਰੁਪਈਆ ਸਾਰੇ ਘਰਾਂ ਪ੍ਰਤੀ ਲਾ ਦਿੱਤਾ।
ਸਕੇਲ ਧਰਮ ਤੇ ਸਵੇਰੇ
1700 ਰੁਪਈਆ ਇਕੱਠਾ ਕਰ ਲਿਆ।
ਅਪਰ ਤੀਨ ਸਹਿ ਬੀਚ ਮਿਲਾਏ,
300 ਰੁਪਈਆ ਹੋਰ ਵਿੱਚ ਮਿਲਾ ਲਿਆ।
2000 ਕਿਨੋ ਇਕੱਠਾਏ,
2000 ਰੁਪਈਆ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ ਸੰਗਤ ਨੇ।
ਪ੍ਰਥਮ ਸਦਨਪੁਰ ਤੇ ਕੁਛ ਬਾਹਰ,
ਜਿਹੜਾ ਪਹਿਲਾ ਘਰ ਸੀ ਨਾ ਜਿੱਥੇ ਮਾਤਾ ਜੀ ਪਹਿਲਾਂ ਰਹਿੰਦੇ ਸੀ, ਉਹ ਦਿੱਲੀ ਤੋਂ ਕੁਝ ਬਾਹਰ ਵਾਰ ਸੀ।
ਇਹ ਅੰਤਰ ਕਿਨੋ ਅਬਜ਼ਾਰ,
ਇਹ ਜਿਹੜਾ ਘਰ ਜਿਹੜਾ ਹੁਣ ਵੀ ਮਾਤਾ ਜੀ ਦਾ ਉਹ ਘਰ ਬਣਿਆ ਹੋਇਆ ਦਿੱਲੀ ਦੇ ਵਿੱਚ, ਉਹ ਸੰਗਤ ਨੇ ਫਿਰ ਅੰਦਰ ਬਣਾਇਆ ਹੈ।
ਦੋਏ ਆਧਾਰ ਦਰਬ ਲਗਵਾਇਓ, ਹਿਤ ਮਾਤਾ ਕੇ ਸਦਨ ਕਰਾਇਓ।
2000 ਰੁਪਈਆ ਜਿਹੜਾ ਸੀ ਉਹ ਸਾਰਾ ਸੰਗਤ ਨੇ ਖਰਚ ਕਰਕੇ ਮਾਤਾ ਜੀ ਵਾਸਤੇ ਸੋਹਣਾ ਮਕਾਨ ਬਣਾ ਦਿੱਤਾ,
ਜਿਸ ਮੈਂ ਥਿਰੀ ਜਾਏ ਕਰ ਹੇਰ,
ਉਹਦੇ ਵਿੱਚ ਫਿਰ ਮਾਤਾ ਸੁੰਦਰੀ ਜੀ ਨੇ ਆਪਣਾ ਨਿਵਾਸ ਕੀਤਾ।
ਵਹਿਰ ਨਾ ਗਈ ਮੋਰ ਕਿਸ ਬੇਰ,
ਫਿਰ ਮਾਤਾ ਜੀ ਬਾਹਰ ਕਿਤੇ ਨਹੀਂ ਗਏ, ਉਸੇ ਘਰ ਦੇ ਵਿੱਚ ਰਹੇ।
ਘਰ ਕੋ ਸਰਬ ਸਮਾਜ ਕਰਾਇਓ,
ਜਿੰਨੀਆਂ ਵਸਤੂਆਂ ਘਰ ਦੀਆਂ ਚਾਹੀਦੀਆਂ ਸਨ ਉਹ ਮੰਗਵਾ ਲਈਆਂ।
ਅਜੀਤ ਸਿੰਘ ਨਿਕਟ ਬੁਲਾਇਓ,
ਅਜੀਤ ਸਿੰਘ ਨੂੰ ਫਿਰ ਮਾਤਾ ਨੇ ਆਪਣੇ ਕੋਲ ਨਹੀਂ ਬੁਲਾਇਆ।
ਮੈਂ ਮੁਕ ਦੇਖਣ ਕਬੋ ਕਰਿਓ,
ਮੁੜ ਕੇ ਉਹਦੀ ਸ਼ਕਲ ਨਹੀਂ ਵੇਖੀ ਮਾਤਾ ਨੇ।
ਨੇਮ ਨਿਭਾਇਓ ਆਪਣੋ ਧਰਿਓ,
ਮਾਤਾ ਜੀ ਨੇ ਉਹ ਨੇਮ ਨਿਭਾਇਆ ਆਪਣਾ ਪੂਰਾ ਪ੍ਰਣ ਨਿਭਾਇਆ।
ਸਦਨ ਸਮੇਤ ਸਮੂਹ ਸਮਾਜਾ,
ਜਿਹੜਾ ਪਹਿਲਾਂ ਪੁਰਾਣਾ ਘਰ ਸੀ ਮਾਤਾ ਜੀ ਦਾ, ਉਹ ਘਰ ਵਿੱਚ ਜਿੰਨਾ ਸਾਜੋ ਸਮਾਨ ਜੋ ਕੁਝ ਵੀ ਸੀ,
ਤਿਆਗਿਓ ਆਏ ਤਾਂ ਇੱਕ ਕਾਜਾ,
ਮਾਤਾ ਜੀ ਨੇ ਉਹ ਸਾਰਾ ਕੁਝ ਤਿਆਗ ਦਿੱਤਾ ਵੀ ਉਹ ਅਜੀਤ ਸਿੰਘ ਸਾਂਭ ਲਵੇ, ਉਹਦੇ ਕੰਮ ਆ ਜਾਏ, ਉਹਦੇ ਘਰੋਂ ਕੋਈ ਵਸਤੂ ਨਹੀਂ ਲੈ ਕੇ ਆਉਣੀ।
ਇੱਕ ਆਯੁਧ ਕੋ ਨਿਕਟ ਅਨਾਏ,
ਹਾਂ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਸੀ ਨਾ ਉੱਥੇ ਪਏ ਹੋਏ, ਗੁਰੂ ਕਲਗੀਧਰ ਨੇ ਜਿਹੜੇ ਮਾਤਾ ਜੀ ਨੂੰ ਦਿੱਤੇ ਸਨ ਉਹ ਸ਼ਸਤਰ ਮਾਤਾ ਜੀ ਨੇ ਜ਼ਰੂਰ ਮੰਗਵਾ ਲਏ।
ਗੁਰ ਸਮ ਸੰਗਤ ਕੋ ਪੁਜਵਾਏ,
ਗੁਰੂ ਸਮਾਨ ਜਾਣ ਕੇ ਉਹਨਾਂ ਸ਼ਸਤਰਾਂ ਦੀ ਪੂਜਾ ਨਾਲੇ ਮਾਤਾ ਜੀ ਕਰਦੇ ਨੇ ਨਾਲੇ ਸੰਗਤ ਕੋਲੋਂ ਪੂਜਾ ਕਰਵਾਉਂਦੇ ਨੇ।
ਸਭ ਮੈਂ ਭਇਓ ਚਾਹੇ ਅਪਮਾਨਾ,
ਕੀਤਾ ਅਜੀਤ ਸਿੰਘ ਦਾ ਸਾਰਿਆਂ ਵਿਚ ਵੱਡਾ ਭਾਰੀ ਅਪਮਾਨ ਹੋਇਆ।
ਸਾਜੀ ਸਿੰਘ ਨੂੰ ਸੋਨੇ ਮਾਨਾ,
ਬਾਅਦ ਵਿਚ ਸਿੰਘਾਂ ਨੇ ਇਹਦੀ ਮਨਤਾ ਘਟਾ ਦਿੱਤੀ, ਕੋਈ ਨੀ ਇਹਨੂੰ ਮੰਨਦਾ ਪੂਜਦਾ। ਅੰਮ੍ਰਿਤਸਰ ਸਾਹਿਬ ਆਦਿਕ ਜਿੰਨੇ ਇਤਿਹਾਸਕ ਸਥਾਨ ਹਨ
ਤੇ ਧਨ ਮਾ ਸਮੀਪ ਮਾਨਾ,
ਉੱਥੋਂ ਜਿੰਨੀ ਮਾਇਆ ਆਉਂਦੀ ਆ ਉਹ ਮਾਇਆ ਸਾਰੀ ਮਾਤਾ ਸੁੰਦਰੀ ਜੀ ਨੂੰ ਭੇਟ ਕਰਦੇ ਨੇ।
ਖਰਚ ਕਾ ਤੇ ਬੋਰ ਚਲਾਵੇ, ਚਾਕਰ ਕਾ ਚਾਕਰੀ ਪਾਵੇ।
ਹੁਣ ਅਜੀਤ ਸਿੰਘ ਕੋਲ ਪੈਸਾ ਆਉਂਦਾ ਨਹੀਂ ਤੇ ਖਰਚਾ ਬੜਾ ਇਹਦਾ, 60 ਘੋੜ ਸਵਾਰ ਨੇ, ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਵੇ, ਆਪਣਾ ਖਰਚਾ ਕਿੱਥੋਂ ਚਲਾਵੇ। ਹੁਣ ਅਜੀਤ ਸਿੰਘ ਵਾਸਤੇ ਸਮੱਸਿਆ ਬਣ ਗਈ।
ਥੁਰਿਓ ਦਰਬ ਤੇ ਅਲਪ ਹੰਕਾਰਾ,
ਜਦੋਂ ਪੈਸਾ ਥੁੜ ਗਿਆ ਤੇ ਹੰਕਾਰ ਵੀ ਘਟ ਗਿਆ, ਕਿ ਪੈਸੇ ਦਾ ਹੀ ਹੰਕਾਰ ਸੀ, ਹੁਣ ਪੈਸਾ ਨਾ ਰਿਹਾ ਤੇ ਹੰਕਾਰ ਵੀ ਘਟ ਗਿਆ।
ਗਈ ਮਨਤਾ ਮੋਹੇ ਵਿਚਾਰਾ,
ਸੋਚਦਾ ਵੀ ਮੇਰੀ ਮਨਤਾ ਖਤਮ ਹੋ ਗਈ ਹੈ।
ਮਾਨੋ ਪਠੇ ਮਾਤ ਕੇ ਪਾਸ,
ਬੰਦੇ ਭੇਜਣ ਲੱਗ ਪਿਆ ਮਾਤਾ ਦੇ ਕੋਲ ਵੀ ਚਲੋ ਮਾਤਾ ਨਾਲ ਸੰਧੀ ਕਰ ਲਵਾਂ ਪੈਸਿਆਂ ਵਾਸਤੇ, ਓਦਾਂ ਨਹੀਂ। ਹੁਣ ਮਾਤਾ ਕੋਲ ਆਪਣੇ ਸੇਵਦਾਰਾਂ ਨੂੰ ਭੇਜਣ ਲੱਗਾ,
ਕਪਾਨ ਠਾਨ ਤੇ ਅਰਦਾਸ,
ਅਨੇਕਾਂ ਤਰੀਕਿਆਂ ਨਾਲ ਹੁਣ ਅਰਦਾਸਾਂ ਬੇਨਤੀਆਂ ਕਰਦਾ ਮਾਤਾ ਨੂੰ।
ਗਇਓ ਭੋਲ ਅਬ ਬਖਸ਼ੋ ਮੋਏ, ਨਾਮ ਤੁਮਾਰੋ ਜੈ ਕਹਿ ਹੋਏ।
ਕਹਿਣ ਲੱਗਾ ਮਾਤਾ ਮੈਂ ਭੁੱਲ ਗਿਆ ਸੀ, ਹੁਣ ਮੈਨੂੰ ਬਖਸ਼ ਲੈ, ਤੂੰ ਮਾਂ ਹੈ, ਮਾਂ ਤਾਂ ਬਖਸ਼ਣਹਾਰ ਹੁੰਦੀ ਹੈ, ਬਖਸ਼ ਲੈ ਮਾਤਾ, ਕਿਉਂਕਿ ਤੇਰਾ ਹੀ ਨਾਂ ਸਾਰੇ ਪਾਸੇ ਵੱਜਦਾ ਹੈ। ਮੈਨੂੰ ਲੋਕ ਘੱਟ ਜਾਣਦੇ ਨੇ, ਕਹਿੰਦੇ ਨੇ ਮਾਤਾ ਸੁੰਦਰੀ ਦਾ ਪੁੱਤਰ ਹੈ, ਪਾਲਕ ਪੁੱਤਰ ਹੈ ਮਾਤਾ ਸੁੰਦਰੀ ਦਾ।
ਸੁੱਤ ਮਾਤਾ ਕੋ ਜਗਤ ਬਖਾਨਾ,
ਸਾਰੇ ਜਗਤ ਵਿਚ ਇਹੀ ਗੱਲ ਕਹੀ ਜਾਂਦੀ ਹੈ,
ਤੁਮ ਤੇ ਹੀ ਮੁਝ ਕੋ ਜਗ ਮਾਨਾ,
ਤੇਰੇ ਕਰਕੇ ਮੈਨੂੰ ਜਗਤ ਵਿਚ ਮੰਨਿਆ ਜਾਂਦਾ ਮਾਤਾ।
ਕਹਿ ਕਹਿ ਇੰਬੋ ਬਾਰ ਪਠਾਇਓ,
ਇਹਦਾ ਬਹੁ ਵਾਰ ਬੇਨਤੀਆਂ ਕਰ ਕਰਕੇ ਇਹਨੇ ਮਾਤਾ ਨੂੰ ਭੇਜੀਆਂ।
ਜਨਨੀ ਪੁਨ ਸਨੇ ਹੋਏ ਆਯੋ,
ਮਾਤਾ ਦਾ ਹਿਰਦਾ ਫਿਰ ਕਰਨਾ ਚਾਹ ਗਿਆ, ਪਾਲਿਆ ਜੋ ਸੀ ਹੱਥਾਂ ਦੇ ਨਾਲ ਛੋਟਾ ਹੁੰਦਾ, ਤੇ ਮਾਤਾ ਦੇ ਮਨ ਚ ਫਿਰ ਦਇਆ ਆ ਗਈ।
ਕਹਿਓ ਕਿਰਪਾ ਕਰ ਅਸ ਬਿਵਹਾਰੇ,
ਕਿਰਪਾ ਦੇ ਘਰ ਵਿਚ ਆਏ ਮਾਤਾ ਜੀ ਬੋਲੇ, ਕਹਿਣ ਲੱਗੇ ਫਿਰ
ਆਏ ਫਿਰੇ ਹਮ ਬਾਹਰ ਦੁਆਰੇ,
ਅਜੀਤ ਸਿੰਘ ਆ ਜਾਇਆ ਕਰੇ ਪਰ ਸਾਡੇ ਘਰ ਦੇ ਦਰਵਾਜੇ ਦੇ ਬਾਹਰ ਖਲੋਤਾ ਰਹੇ, ਅੰਦਰ ਆਉਣ ਦੀ ਆਗਿਆ ਨੀ ਉਹਨੂੰ, ਕਿਉਂਕਿ ਉਹਦੀ ਸ਼ਕਲ ਨੀ ਵੇਖਣੀ ਮੈਂ, ਇਹ ਪ੍ਰਣ ਮੈਂ ਪੂਰੀ ਜ਼ਿੰਦਗੀ ਨਿਭਾਉਣਾ, ਉਹਦੀ ਸ਼ਕਲ ਨਾ ਵੇਖਣੀ ਆ ਨਾ ਉਹਨੂੰ ਆਪਣੇ ਦਰਸ਼ਨ ਦੇਣੇ ਨੇ, ਬਾਹਰ ਦਰਵਾਜੇ ਤੇ ਆ ਕੇ ਖਲੋ ਜਾਇਆ ਕਰੇ।
ਜੋ ਕੁਛ ਜਾਚੈ ਕਹਿ ਤੈ ਪਾਵੇ,
ਜੋ ਕੁਛ ਚਾਹੀਦਾ ਹੁੰਦਾ ਬਾਹਰੋਂ ਦਰਵਾਜੇ ਤੋਂ ਮੰਗ ਕੇ ਲੈ ਜਾਇਆ ਕਰੇ, ਅੰਦਰ ਆਉਣ ਦੀ ਉਹਨੂੰ ਆਗਿਆ ਨਹੀਂ।
ਅੰਤਰ ਨਹੀਂ ਮੋਏ ਡਿਗ ਆਵੇ,
ਅੰਦਰ ਮੇਰੇ ਕੋਲ ਮੇਰੇ ਨੇੜੇ ਨਾ ਆਵੇ।
ਕਿਮ ਜਬ ਹੁਕਮ ਮਾਤ ਕਹਿ ਦਿਓ,
ਕੀਤਾ ਜਦੋਂ ਮਾਤਾ ਸੁੰਦਰੀ ਨੇ ਹੁਕਮ ਕੀਤਾ,
ਸਭ ਅਜੀਤ ਸਿੰਘ ਆਵਤ ਪਇਓ,
ਅਜੀਤ ਸਿੰਘ ਨੇ ਫਿਰ ਆਉਣਾ ਸ਼ੁਰੂ ਕਰ ਦਿੱਤਾ।
ਤੌਰ ਥੋਰ ਬੰਦਾ ਸਿਰ ਹੈ,
ਦਰਵਾਜੇ ਤੇ ਖਲੋ ਕੇ ਉੱਥੋਂ ਹੀ ਮੱਥਾ ਟੇਕਦਾ, ਅੰਦਰ ਨਹੀਂ ਜਾਂਦਾ।
ਪੰਚ ਧੋਏ ਬਿਨੈ ਜੁਤ ਕਹਿ,
ਜੋ ਚਾਹੀਦਾ ਹੁੰਦਾ ਉੱਥੋਂ ਦਰਵਾਜੇ ਤੋਂ ਬੇਨਤੀ ਕਰ ਦਿੰਦਾ ਵੀ ਇੰਨੀ ਮਾਇਆ ਚਾਹੀਦੀ ਆ, ਇੰਨਾ ਕੁਝ ਚਾਹੀਦਾ।
ਸੋ ਨਰ ਮਾਤਾ ਨਿਕਟ ਸੁਣਾਵੇ,
ਇੱਕ ਸੇਵਾਦਾਰ ਅੰਦਰ ਜਾ ਕੇ ਮਾਤਾ ਨੂੰ ਦੱਸ ਦਿੰਦਾ ਵੀ ਅਜੀਤ ਸਿੰਘ ਆਹ ਕੁਝ ਮੰਗਦਾ।
ਆਇਸ ਕਰੈ ਸਚਿਨ ਪਾਵੇ,
ਮਾਤਾ ਜੀ ਆਗਿਆ ਕਰਦੇ ਉਹ ਸਾਰਾ ਕੁਝ ਜੋ ਮੰਗਦਾ ਬਾਹਰ ਦਰਵਾਜੇ ਤੇ ਬੈਠਾ ਦਵਾ ਦਿੰਦੇ ਨੇ।
ਇਮ ਦਿਨ ਪ੍ਰਤ ਕਾਰਜ ਨਿਭਾਂਤਾ,
ਦਿਨ ਪ੍ਰਤੀ ਦਿਨ ਆਪਣਾ ਕੰਮ ਨਿਭਾਉਣ ਲੱਗਾ ਹੈ।
ਨਮੋ ਕਰੈ ਨਿਜ ਸਦਨ ਬਸੰਤਾ,
ਮਾਤਾ ਜੀ ਨੂੰ ਬਾਹਰੋਂ ਮੱਥਾ ਟੇਕ ਕੇ ਆਪਣੇ ਘਰ ਜਾ ਕੇ ਰਹਿੰਦਾ ਹੈ।
ਆਵਣ ਲੱਗਿਓ ਨੇਮ ਤੇ ਨੀਤ,
ਰੋਜ਼ ਹੀ ਆਉਣਾ ਸ਼ੁਰੂ ਕਰ ਦਿੱਤਾ ਇਹਨੇ, ਮਾਤਾ ਦੇ ਦਰਵਾਜੇ ਤੇ ਹੀ ਆਉਣਾ, ਉੱਥੋਂ ਹੀ ਮੱਥਾ ਟੇਕਣਾ ਤੇ ਚਲਿਆ ਜਾਣਾ।
ਬੰਦਾ ਪੋਰ ਥੋਰ ਕਰ ਪ੍ਰੀਤ,
ਦਰਵਾਜੇ ਤੇ ਬੜੇ ਪਿਆਰ ਨਾਲ ਉੱਥੋਂ ਹੀ ਮੱਥਾ ਟੇਕ ਕੇ ਚਲੇ ਜਾਣਾ
ਸੱਠ ਸਹੁਰ ਅਰੁਨੇ ਸੰਗ
ਜਿਹੜੇ ਸੱਠ ਘੋੜ ਸਵਾਰ ਸਨ ਇਹਦੇ ਨਾਲ ਹੀ ਰਹਿੰਦੇ ਹਨ
ਗਮਨੇ ਫੰਦ ਚੱਪਲ ਤੁਰੰਗ
ਔਰ ਬੜਾ ਬਲੀ ਘੋੜਾ ਉਹਦੇ ਤੇ ਚੜ ਕੇ ਜਾਂਦਾ ਉਹ ਘੋੜ ਸਵਾਰ ਨਾਲ ਜਾਂਦੇ ਨੇ
ਮਗ ਮੈਂ ਉਥੋਂ ਬੇਨਵਾ ਡੇਰਾ
ਜਿਹੜੇ ਰਸਤਿਓ ਆਉਂਦਾ ਸੀ ਨਾ ਮਾਤਾ ਜੀ ਦੇ ਕੋਲ ਉਸੇ ਰਸਤੇ ਵਿਚ ਇਕ ਬੇਨਵੇ ਫਕੀਰ ਹੁੰਦੇ ਨੇ ਮੁਸਲਮਾਨਾਂ ਵਿਚ ਤੇ ਉਹ ਬੜੇ ਮਸਤ ਮੋਲੇ ਜੇ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ ਇੱਕ ਬੇਨਵਾ ਫਕੀਰ ਸੀ ਉਹਦਾ ਡੇਰਾ ਸੀ ਰਸਤੇ ਵਿਚ
ਆਵਤ ਜਬ ਅਜੀਤ ਸਿੰਘ ਹੀਰਾ
ਉਹ ਜਦੋਂ ਅਜੀਤ ਸਿੰਘ ਨੂੰ ਆਉਂਦਾ ਵੇਖਦਾ ਸੀ ਲੰਘਦਿਆਂ ਵੇਖਦਾ ਸੀ
ਉੱਚੀ ਬੁਲਤ ਜਾਚਤ ਪਯੋ
ਉੱਚੀ ਆਵਾਜ਼ ਵਿਚ ਉਹ ਬੇਨਵਾ ਫਕੀਰ ਮੰਗਦਾ ਸੀ ਇਹਦੇ ਕੋਲੋਂ ਬੋਲ ਕੇ
ਇੱਕ ਰਜਤ ਪਣਦੈ ਬੋ ਕਯੋ
ਅਜੀਤ ਸਿੰਘ ਉਹਨੂੰ ਇੱਕ ਰੁਪਈਆ ਦੇ ਦਿੰਦਾ ਸੀ ਉਹ ਜਦੋਂ ਬੋਲਦਾ ਸੀ ਅਜੀਤ ਸਿੰਘ ਉਹਨੂੰ ਇੱਕ ਰੁਪਈਆ ਦੇ ਦਿੰਦਾ ਸੀ
ਇਸ ਹੀ ਰੀਤ ਕਈ ਦਿਨ ਲੀਨ
ਰੀਤ ਨਾਲ ਉਹ ਬੇਨਵਾ ਫਕੀਰ ਕਈ ਦਿਨ ਇੱਕ ਰੁਪਈਆ ਅਜੀਤ ਸਿੰਘ ਕੋਲੋਂ ਲੈਂਦਾ ਰਿਹਾ ਰੋਜ਼ ਹੀ ਅਜੀਤ ਸਿੰਘ ਨੇ ਆਉਣਾ ਉਹਨੇ ਉੱਚੀ ਬੋਲਣਾ ਅਜੀਤ ਸਿੰਘ ਨੇ ਉਹਨੂੰ ਇੱਕ ਰੁਪਈਆ ਦੇ ਕੇ ਲੰਘ ਜਾਣਾ
ਚੇਤੇ ਅਜੀਤ ਸਿੰਘ ਦੀਨ
ਜਦੋਂ ਉਹਨੇ ਮੰਗਣਾ ਇੱਕ ਰੁਪਈਆ ਅਜੀਤ ਸਿੰਘ ਨੇ ਦੇ ਦੇਣਾ ਬੇਨਵੇ ਫਕੀਰ ਨੂੰ
ਕੇਤਕ ਦਿਵਸ ਬਿਤਾ
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ
ਆਵਤ ਜਾ ਤਿਸੀ ਮਗ ਨੀਤੇ
ਉਸੇ ਰਸਤਿਓ ਆਉਂਦਾ ਜਾਂਦਾ ਅਜੀਤ ਸਿੰਘ ਜਿੱਥੇ ਉਹ ਬੇਨਵਾ ਫਕੀਰ ਦਾ ਡੇਰਾ ਹੈ
ਇੱਕ ਦਿਨ ਜਾਚ ਬੇਨਵੇ ਤੈਸੇ
ਰੋਜ਼ ਵਾਂਗੂ ਇੱਕ ਦਿਨ ਫੇਰ ਅਜੀਤ ਸਿੰਘ ਜਦੋਂ ਲੰਘਿਆ ਤੇ ਬੇਨਵਾ ਫਕੀਰ ਜਿਵੇਂ ਰੋਜ਼ ਮੰਗਦਾ ਸੀ ਅੱਜ ਵੀ ਮੰਗਣ ਲੱਗਾ
ਤੇ ਅਜੀਤ ਸਿੰਘ ਜੁਗ ਪੈਸੇ
ਅਜੀਤ ਸਿੰਘ ਨੇ ਇੱਕ ਰੁਪਈਆ ਦੇਣ ਦੀ ਬਜਾਏ ਅੱਜ ਦੋ ਪੈਸੇ ਦਿੱਤੇ ਅੱਗੇ ਰੁਪਈਆ ਦਿੰਦਾ ਸੀ ਅੱਜ ਦੋ ਪੈਸੇ ਦਿੱਤੇ
ਲੈ ਨਹੀਂ ਚਿੰਨ ਦੇ ਬਗਾਏ
ਉਹ ਫਕੀਰ ਨੇ ਕੀ ਕੀਤਾ ਉਹ ਪੈਸੇ ਨਹੀਂ ਲੈ ਵਗਾ ਕੇ ਸੁੱਟ ਦਿੱਤੇ ਕਹਿੰਦਾ ਇੰਨੇ ਨੀ ਮੈਨੂੰ ਤਾਂ ਇੱਕ ਰੁਪਈਆ ਹੀ ਚਾਹੀਦਾ
ਚਲਿਓ ਸੰਗ ਲੈ ਕੇ ਪਿੱਛੋਂ ਆਏ
ਅਜੀਤ ਸਿੰਘ ਨੇ ਨਹੀਂ ਦਿੱਤੇ ਉਹਨੇ ਵੀ ਜਿੱਦ ਕਰ ਲਈ ਉਹ ਪਿੱਛੇ ਪਿੱਛੇ ਹੀ ਤੁਰ ਪਿਆ ਬੇਨਵਾ ਫਕੀਰ ਨਾਲ ਨਾਲ ਹੀ
ਮਾਤਪੁਰ ਪਰ ਬੈਠੇ ਜਾਏ
ਮਾਤਾ ਦੇ ਦਰਵਾਜੇ ਤੇ ਬਾਬਾ ਅਜੀਤ ਸਿੰਘ ਜੀ ਜਾ ਕੇ ਬਹਿ ਗਏ ਕੁਝ ਸਮੇਂ ਲਈ ਮੱਥਾ ਟੇਕ ਕੇ
ਤੈਂ ਵੀ ਜਾ ਚਿਤਰਿਓ ਅਲਾਏ
ਉੱਥੇ ਵੀ ਉਹ ਬੇਨਵਾ ਫਕੀਰ ਪਹੁੰਚ ਗਿਆ ਤੇ ਮੰਗੀ ਜਾਵੇ ਮੈਨੂੰ ਇੱਕ ਰੁਪਈਆ ਦਿਓ ਇਹ ਰੁਪਈਆ ਦਿਓ ਉੱਥੇ ਵੀ ਆ ਕੇ ਮੰਗੀ ਜਾਵੇ
ਤੱਕ ਸਮੇਂ ਤੁਰ ਵਹਿ ਕਰ ਚਾਲੇ
ਸਮਾਂ ਅਜੀਤ ਸਿੰਘ ਉੱਥੇ ਬੈਠਾ ਰਿਹਾ ਫਿਰ ਉੱਥੋਂ ਉੱਠ ਕੇ ਵਾਪਸ ਚੱਲਿਆ
ਕਰ ਗਇਓ ਬੇਨਵਾ ਨਾਲੇ
ਜਿਹੜਾ ਬੇਨਵਾ ਫਕੀਰ ਸੀ ਨਾਲ ਨਾਲ ਹੀ ਉੱਠ ਕੇ ਫਿਰ ਚੱਲ ਪਿਆ ਇਹਦੇ
ਆਪਣੇ ਘਰ ਮੈਂ ਜਾਏ ਪ੍ਰਵੇਸ਼ਾ
ਅਜੀਤ ਸਿੰਘ ਆਪਣੇ ਘਰ ਵਿਚ ਆ ਕੇ ਪਹੁੰਚ ਗਿਆ ਆਪਣੇ ਘਰ ਚ ਪ੍ਰਵੇਸ਼ ਕਰ ਗਿਆ
ਖਾਣ ਪਾਨ ਕਰ ਕਰਿਆ ਅਸ਼ੀਸ਼ਾ
ਖਾਣ ਪਾਨ ਕੀਤਾ ਲੰਗਰ ਪ੍ਰਸ਼ਾਦਾ ਛਕਿਆ ਘਰ ਆ ਕੇ
ਕਰਿਓ ਆਰਾਮ ਦੁਪਹਿਰਾ ਚੜਿਓ
ਆਰਾਮ ਕਰਨ ਲੱਗਾ ਦੁਪਹਿਰਾ ਢਲ ਗਿਆ ਸ਼ਾਮ ਦਾ ਸਮਾਂ ਹੋ ਗਿਆ
ਬਕੈ ਬੇਨਵਾ ਬਾਹਰ ਖੜਿਓ
ਉਹ ਜਿਹੜਾ ਬੇਨਵਾ ਸੀ ਨਾ ਉਹ ਬਾਹਰ ਖਲੋਤਾ ਫਿਰ ਬੋਲੀ ਜਾਵੇ ਨਾਲੇ ਗਾਲਾਂ ਵੀ ਕੱਢੇ ਵੀ ਰੁਪਈਆ ਨਹੀਂ ਦਿੰਦਾ ਮੈਂ ਇੱਕ ਰੁਪਈਆ ਲੈਣਾ ਬੇਨਵਾ ਫਕੀਰ ਸੀ ਉਹ ਗਾਲਾਂ ਵੀ ਕੱਢਦੇ ਨੇ ਏਦਾਂ ਉੱਚੀ ਉੱਚੀ ਬੋਲ ਕੇ ਮੰਗੀ ਜਾਂਦਾ ਹੈ
ਉੱਚੇ ਨੀਚ ਬਚ ਬਕੈ ਬਡੇਰੇ ਜਿਨ ਕੇ ਸੁਨਤ ਦੁਖਤ ਬੋ ਤੇਰੇ
ਬੇਨਵੇ ਫਕੀਰ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਜੀਤ ਸਿੰਘ ਬੜਾ ਦੁਖੀ ਹੋਇਆ
ਪੁਰਕੇ ਵੈਰ ਕੋ ਨਰ ਨਾ ਜਾ
ਕਹਿੰਦੇ ਨਗਰ ਤੋਂ ਬਾਹਰ ਜਿੱਥੇ ਕੋਈ ਬੰਦਾ ਨਾ ਹੋਵੇ
ਬੋਲਤ ਖਿਜਦ ਪਹੁੰਚੇ ਤਾਂ
ਉਧਰ ਨੂੰ ਤੁਰ ਪਿਆ ਬੋਲਦਿਆਂ ਖਿਜਦਾ ਹੋਇਆ ਉਸ ਪਾਸੇ ਨੂੰ ਚਲਾ ਗਿਆ
ਬਹੁ ਚੇ ਦੁਰਬਾਕ ਬਕਾਨੇ
ਪਿੱਛੇ ਪਿੱਛੇ ਨਾਲ ਹੀ ਤੁਰਿਆ ਗਿਆ ਬਾਹਰਲੇ ਪਾਸੇ ਉੱਚੀ ਉੱਚੀ ਕੁਬਾਕ ਬੋਲਦਾ ਜਾ ਰਿਹਾ ਉਹ ਬੇਨਵਾ
ਜੈ ਗਮਨੇ ਤੈ ਸੰਗ ਪਿਆਨੇ
ਅਜੀਤ ਸਿੰਘ ਗਿਆ ਬਾਹਰ ਇਕਾਂਤ ਵਿਚ ਉੱਥੇ ਹੀ ਨਾਲ ਚਲਾ ਗਿਆ
ਕੁਪਿਓ ਅਜੀਤ ਸਿੰਘ ਸੁਣ ਕਰਕੇ
ਅਜੀਤ ਸਿੰਘ ਨੂੰ ਬੜਾ ਗੁੱਸਾ ਚੜਿਆ ਵੀ ਸਵੇਰ ਦਾ ਇੱਕ ਮਗਰ ਪਿਆ ਹੋਇਆ ਨਾਲੇ ਹੁਣ ਗਾਲਾਂ ਵੀ ਕੱਢੀ ਜਾਂਦਾ ਹੈ
ਪੁਰਜਾ ਨਿਕਟ ਨਾ ਭਲੇ ਨਿਹੜਕੇ
ਉਹਨੇ ਵੇਖਿਆ ਵੀ ਨੇੜੇ ਤੇੜੇ ਕੋਈ ਨਗਰ ਦਾ ਬੰਦਾ ਵੀ ਨਜ਼ਰ ਨਹੀਂ ਆਉਂਦਾ
ਨਿਜ ਸਿੰਘਨ ਸੰਗ ਹੁਕਮ ਬਖਾਨਾ ਪਕੜ ਬੇਨਵੇ ਹਨੀਏ ਪ੍ਰਾਨਾ
ਆਖਰਕਾਰ ਅਜੀਤ ਸਿੰਘ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ ਫੜੋ ਇਹਨੂੰ ਫੜ ਕੇ ਦਾ ਕਤਲ ਕਰ ਦਿਓ ਇਹਨੂੰ ਫੜ ਕੇ ਇਹਦਾ ਕਤਲ ਕਰ ਦਿਓ
ਖੂਬ ਸਮੀਪ ਵਿੱਚ ਦਿਓਗੇ
ਆ ਜਿਹੜੇ ਖੂਹ ਹੈ ਵੱਢ ਕੇ ਇਹਨੂੰ ਕਤਲ ਕਰਕੇ ਖੂਹ ਵਿੱਚ ਸੁੱਟ ਦਿਓ
ਤਨੰਬੂ ਦਾ ਸੰਗ ਤੇ ਮੋਰੇ
ਪਾਪੀ ਨੇ ਏਦਾਂ ਨੀ ਹਟਣਾ ਇਹਨੇ ਪਿੱਛੇ ਏਦਾਂ ਨੀ ਮੁੜਨਾ ਇਹਨੂੰ ਕਤਲ ਕਰਕੇ ਮਾਰ ਕੇ ਸੁੱਟ ਦਿਓ
ਜੈ ਦੋ ਬਾਕ ਮਖਾਨਤ ਕਰਿਓ ਜੁਗ ਸਿੰਘ ਢਿੱਡ ਪਕੜਨ ਕਰਿਓ
ਜਿੱਥੇ ਦੁਰਬਾਕ ਬੋਲ ਰਿਹਾ ਸੀ ਉੱਥੇ ਇਹਦੇ ਦੋ ਸਿਪਾਹੀ ਗਏ ਜਾ ਕੇ ਇਹਨੂੰ ਪੱਕਾ ਤੋੜ ਤੇ ਬਾਹਾਂ ਤੋਂ ਪਕੜ ਲਿਆ
ਪ੍ਰਾਣ ਹਾਨ ਤਾਂ ਚਿੰਨ ਕਰ ਦੀਨ
ਉਸੇ ਵੇਲੇ ਦੇ ਪ੍ਰਾਣ ਹਾਨ ਕਰ ਦਿੱਤੇ ਬੇਨਵੇ ਫਕੀਰ ਦਾ ਕਤਲ ਕਰ ਦਿੱਤਾ ਇਹਨਾਂ ਨੇ
ਕੇ ਦੂਰ ਕੋਪ ਕੋ ਚੀਨ
ਤੇ ਨਗਰ ਤੋਂ ਬਾਹਰ ਹੀ ਇੱਕ ਦੂਰ ਖੂਹ ਸੀਗਾ
ਜਿਸ ਮੈਂ ਡਰ ਅਗਾਰੀ ਗਏ
ਖੂਹ ਚ ਸੱਟ ਕੇ ਇਹਨੂੰ ਵੀ ਕਿਸੇ ਨੂੰ ਪਤਾ ਨਾ ਲੱਗੇ ਇਹ ਅੱਗੇ ਨੂੰ ਚਲੇ ਗਏ
ਕਰਕੇ ਸੋਚ ਉੱਪਰ ਮਗ ਆਏ
ਔਰ ਸੋਚ ਕਰਕੇ ਉੱਥੋਂ ਦੂਸਰੇ ਰਸਤਿਓਂ ਵਾਪਸ ਘਰ ਨੂੰ ਆਏ
ਸਦਨ ਪ੍ਰਵੇਸ਼ ਥੇ
ਵਾਪਸ ਆਪਣੇ ਘਰ ਚ ਪ੍ਰਵੇਸ਼ ਕਰ ਗਿਆ
ਖਾਨ ਪਾਨ ਵਿਚ ਕਰਮ ਕਰਿਓ
ਖਾਨ ਪਾਨ ਕੀਤਾ ਕਿ ਰਾਤ ਦਾ ਸਮਾਂ ਸੀ
ਸੰਧਿਆ ਪਈ ਪ੍ਰਤੀਕਤ ਡੇਰੇ ਨਹੀਂ ਬੇਨਵਾ ਨਿਜ ਥਲ ਹੇਰੇ
ਜਿਹੜਾ ਬੇਨਵਾ ਫਕੀਰ ਸੀ ਉਹ ਸ਼ਾਮ ਨੂੰ ਆਪਣੇ ਡੇਰੇ ਆ ਜਾਂਦਾ ਸੀ ਉਹਦੇ ਜਿਹੜੇ ਚੇਲੇ ਸੀ ਉਹਨਾਂ ਵੇਖਿਆ ਵੀ ਅੱਜ ਸਾਡਾ ਫਕੀਰ ਵਾਪਸ ਨਹੀਂ ਮੁੜਿਆ ਸ਼ਾਮ ਪੈ ਗਈ ਸਵੇਰ ਦਾ ਗਿਆ ਤੇ ਹਾਲੇ ਤੱਕ ਨੀ ਮੁੜ ਕੇ ਆਇਆ
ਸੋਧਨ ਲੱਗੇ ਚੇਲ ਕਾ ਫਿਰ
ਉਹਦੇ ਜਿਹੜੇ ਚੇਲੇ ਸੀ ਬੇਨਵੇ ਫਕੀਰ ਦੇ ਉਹਨੂੰ ਲੱਭਣ ਲੱਗੇ
ਇਤੋਤ ਦੇਖਤ ਬੂਝਤ ਕਰੇ
ਇਧਰ ਉਧਰ ਵੇਖ ਕੇ ਲੱਭਦੇ ਨੇ ਬੁੱਝਦੇ ਨੇ ਪੁੱਛਦੇ ਨੇ
ਰਾਤ ਅਰਧ ਲੋ ਖੋਜਨ ਕਰਿਓ
ਅੱਧੀ ਰਾਤ ਤੱਕ ਉਹ ਲੱਭਦੇ ਹੀ ਰਹੇ ਪਰ ਬੇਨਵਾ ਫਕੀਰ ਲੱਭਣਾ ਕਿੱਥੇ ਸੀ ਤਾਂ ਵੱਢ ਕੇ ਖੂਹ ਚ ਸੁੱਟਿਆ ਹੋਇਆ ਸੀ
ਨੈਪੁਰ ਮੈਂ ਕਿਸਾਨ ਨਿਹਰਿਓ
ਸਾਰੇ ਨਗਰ ਚ ਕਿਤੇ ਨਜ਼ਰ ਨਹੀਂ ਆਇਆ
ਪੁਨ ਪ੍ਰਭਾਤ ਗਰੀਬ ਬਾਜ਼ਾਰ ਕਿਨੂੰ ਬਿਲੋਕਿਓ ਜੇ ਸੁਧ ਸਾਰ
ਫਿਰ ਅਗਲਾ ਦਿਨ ਚੜਿਆ ਸਵੇਰ ਹੋਈ ਤੇ ਗਲੀ ਬਾਜ਼ਾਰਾਂ ਵਿਚ ਜਾ ਕੇ ਪੁੱਛਣ ਲੱਗੇ ਵੀ ਦੱਸੋ ਕਿਸੇ ਨੇ ਸਾਡਾ ਬੇਨਵਾ ਫਕੀਰ ਵੇਖਿਆ ਹੋਵੇ ਤਾਂ ਦੱਸੋ
ਕੀ ਕਹਿ ਦਿਓ ਸੁਣਾਏ ਪ੍ਰਸੰਗ
ਕਿਸੇ ਨੇ ਵੇਖਿਆ ਸੀ ਉਹਨੇ ਦੱਸ ਦਿੱਤਾ ਕਹਿਣ ਲੱਗਾ
ਫਿਰ ਤੇ ਅਜੀਤ ਸਿੰਘ ਕੇ ਸੰਗ
ਅਸੀਂ ਕੱਲ ਅਜੀਤ ਸਿੰਘ ਦੇ ਨਾਲ ਫਿਰਦਾ ਵੇਖਿਆ ਸੀ ਵੀ ਅਜੀਤ ਸਿੰਘ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ
ਦੂਜੇ ਸਿੰਘ ਨਾ ਕਹੋ ਬਤਾਇਓ
ਇਹ ਜਦੋਂ ਸਿੰਘਾਂ ਕੋਲ ਆਏ ਜਿਹੜੇ ਫਕੀਰ ਅਜੀਤ ਸਿੰਘ ਦੇ ਸਾਥੀ ਉਹਨਾਂ ਨੂੰ ਪੁੱਛਿਆ ਇਹਨਾਂ ਚੇਲਿਆਂ ਨੇ ਪਰ ਸਿੰਘਾਂ ਨੇ ਕਿਸੇ ਨੇ ਨਹੀਂ ਦੱਸਿਆ
ਗਲਤ ਬਿਰਲਾਪ ਨਹੀਂ ਜਬ ਪਾਇਓ
ਹੁਣ ਉਹ ਬਿਰਲਾਪ ਕਰ ਰਹੇ ਨੇ ਬੇਨਵੇ ਦੇ ਚੇਲੇ ਰੋਣ ਲੱਗੇ ਜਦੋਂ ਨਹੀਂ ਮਿਲਿਆ
ਸਗਰੀ ਪੁਰੀ ਪਰ ਚੁਰਿਓ ਬਿਰਤੰਤ ਨਹੀਂ ਬੇਨਵਾ ਕੌਲਬੰਤ
ਕਹਿੰਦੇ ਸਾਰੇ ਦਿੱਲੀ ਵਿਚ ਇਹ ਗੱਲ ਫੈਲ ਗਈ ਇਕਦਮ ਵੀ ਬੇਨਵਾ ਫਕੀਰ ਨਹੀਂ ਲੱਭ ਰਿਹਾ ਅਜੀਤ ਸਿੰਘ ਦੇ ਪਿੱਛੇ ਗਿਆ ਸੀ ਪਤਾ ਨੀ ਉਹਨੂੰ ਇਹਨਾਂ ਨੇ ਕਿੱਥੇ ਕੀਤਾ ਹੁਣ ਅਜੀਤ ਸਿੰਘ ਦੇ ਉੱਤੇ ਸਾਰਿਆਂ ਦਾ ਸ਼ੱਕ ਜਾਣ ਲੱਗਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਜਿਵੇਂ ਇਹਦਾ ਨਾਸ਼ ਹੋ ਰਿਹਾ